Takeaway. ਕਨੈਕਟ ਐਫਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਵਧੀਆ ਜੀ, ਤੁਸੀਂ ਸੁਣਾਓ?
ਵਧੀਆ, ਬਸ ਵੀ ਠੀਕ ਠਾਕ ਆ। ਫੀਫਾ ਦੀਆਂ ਫੈਸਟੀਵਿਟੀਜ਼ ਥੋੜ੍ਹੀਆਂ ਜਿਹੀਆਂ ਹੁਣ ਠੱਲ ਉਹਨਾਂ ਨੂੰ ਪੈ ਗਈ ਹੈ। ਵੈਸੇ ਵੀ ਮੈਚਾਂ ਦੀ ਗਿਣਤੀ, ਕਿੰਨੇ ਮੈਚ ਰੋਜ਼ ਹੋਣੇ ਨੇ, ਉਹ ਵੀ ਹੁਣ ਘੱਟ ਜਾਣੀਆਂ। ਅੱਜ ਇੱਕ ਮੈਚ, ਅੱਜ ਹੈ, ਹੁਣ ਇੱਕ ਇੱਕ ਹੀ ਹੋਣਾ, ਅਤੇ ਕੁਆਟਰ ਫਾਈਨਲ, ਫਿਰ ਸੈਮੀਫਾਈਨਲ, ਫਿਰ ਤੀਜੀ ਪਲੇਸ ਵਾਲਾ ਮੈਚ, ਫਿਰ ਉਸ ਤੋਂ ਬਾਅਦ 19 ਤਰੀਕ ਨੂੰ ਫਾਈਨਲ ਆ।
ਯਾ, ਡਾਊਨ ਟਾਊਨ ਵਿੱਚ ਕਹਿੰਦੇ ਵੀ ਅੱਜ ਅਤੇ ਕੱਲ੍ਹ ਸ਼ਾਮ ਉੱਨੀ ਚਹਿਲ ਪਹਿਲ ਨਹੀਂ ਸੀ ਜਿੰਨੀ ਪਹਿਲਾਂ ਹੁੰਦੀ ਸੀ।
ਕੁਝ ਸੁਣਨ ਵਾਲੇ ਕਹਿੰਦੇ ਆ, ਹਾਂ ਇੱਕ ਉਹ ਕਹਿੰਦੇ, ਬਿਲਕੁਲ ਕਹਿੰਦੇ ਕੱਲ੍ਹ ਬੜੀ ਚੈਨ ਦੀ ਨੀਂਦ ਆਈ,
ਹਾਂ ਕਿ 19 ਚਹਿਲ ਪਹਿਲ ਨਹੀਂ। ਅਤੇ ਵੈਸੇ ਉੱਥੇ ਗੱਲ ਚੱਲਦੀ ਵੈਨਕੂਵਰ ਦੇ ਵਿੱਚ ਕਿ ਅਸੀਂ ਹੁਣ ਗ੍ਰੈਨਵਿਲ ਨੂੰ ਪੈਡੈਸਟ੍ਰੀਅਨ ਓਨਲੀ ਜ਼ੋਨ ਹੀ ਬਣਾ ਦੇਣਾ,
7 ਹਫ਼ਤੇ ਹੋਰ ਐਕਸਟੈਂਡ ਕਰਤਾ,
ਅਤੇ ਉਹਦੇ ਵਾਸਤੇ ਕਿੰਨੇ ਮਿਲੀਅਨ ਡਾਲਰ ਖਰਚਣੇ
ਪੈਣੇ? ਪੌਣੇ 5 ਮਿਲੀਅਨ,
4.75 ਮਿਲੀਅਨ ਡਾਲਰਸ। ਅਤੇ ਉਦੋਂ ਵੀ ਇਹ ਕੁਝ ਕਾਊਂਸਲਰਸ ਨੇ ਕਿਹਾ ਸੀ ਵੈਨਕੂਵਰ ਵਿੱਚ ਵੀ ਜੇ ਵਰਲਡ ਕੱਪ ਨਾ ਰਿਹਾ ਤਾਂ ਵੀ ਕੀ ਇੱਦਾਂ ਚਹਿਲ ਪਹਿਲ ਰਹੇਗੀ, ਵਿਲ ਇਟ ਬੀ ਵਰਥ ਇਟ।
ਹਾਂਜੀ,
ਸੋ ਉਹ ਹੁਣ ਇੱਕ ਦਿਨ ਦੇ ਵਿੱਚ ਹੀ ਫਰਕ ਨਜ਼ਰ ਆਉਣਾ ਸ਼ੁਰੂ ਹੋ ਗਿਆ। ਪਹਿਲੇ ਵਾਲੀ ਚਹਿਲ ਪਹਿਲ ਤਾਂ ਨਹੀਂ।
ਕੱਲ੍ਹ ਹੀ ਅਜਿਹਾ ਦਿਨ ਸੀ ਜਦੋਂ ਦਾ ਫੀਫਾ ਵਰਲਡ ਕੱਪ ਸ਼ੁਰੂ ਹੋਇਆ ਕਿ ਕੋਈ ਮੈਚ ਨਹੀਂ ਸੀ, ਬ੍ਰੇਕ ਡੇ ਸੀ ਕੱਲ੍ਹ, ਅਤੇ ਉਹਦੇ ਵਿੱਚ ਹੀ ਨੰਬਰਸ ਘੱਟ ਗਏ ਨੇ ਕਾਫੀ ਕੰਸਿਡਰੇਬਲੀ। ਪਰ ਚਲੋ, ਅੱਛਾ ਹੁਣ ਅੱਜ 1 ਵਜੇ ਮੈਚ ਆ ਦੁਪਹਿਰੇ, ਰਾਈਟ ਇਨ ਦਾ ਮਿਡਲ ਆਫ ਅ ਵਰਕਿੰਗ ਡੇ, ਸੋ ਹੋ ਸਕਦਾ ਕਿ ਅੱਜ ਵੀ ਫੈਨ ਜ਼ੋਨਸ ਦੇ ਵਿੱਚ ਜਿਹੜੀ ਲੋਕਾਂ ਦੀ ਗਿਣਤੀ ਹੈ ਉਨੀ ਜ਼ਿਆਦਾ ਨਾ ਹੋਵੇ, ਕਿਉਂਕਿ ਕੈਨੇਡਾ ਦੇ ਜਿਹੜੇ ਮੈਚ ਸੀਗੇ, ਆਫਕੋਰਸ ਉਹਨਾਂ ਨੇ ਕੈਨੇਡਾ ਦਾ ਜਿਸ ਤਰ੍ਹਾਂ ਦੀ ਪਰਫੋਰਮੈਂਸ ਰਹੀ ਹੈ ਐਤਕੀ ਵਰਲਡ ਕੱਪ ਦੌਰਾਨ, ਉਹਨੇ ਫੈਨਸ ਨੂੰ ਬੜਾ ਗੈਲਵਨਾਈਜ਼ ਕੀਤਾ, ਆਕਰਸ਼ਿਤ ਕੀਤਾ। ਜਿਹੜੇ ਲੋਕ ਸ਼ਾਇਦ ਮੈਚ ਜਾਂ ਸੋਕਰ ਇੰਨੀ ਨਹੀਂ ਵੀ ਫੋਲੋ ਕਰਦੇ, ਉਹ ਵੀ ਫੋਲੋ ਕਰਨ ਲਾ ਤੇ।
ਯਾ, ਪਲੱਸ ਵੈਨਕੂਵਰ ਦੇ ਵਿੱਚ ਮੈਚ ਸੀਗੇ 7 ਹੋਣੇ ਜਿਹੜੇ, ਉਹ ਸਾਰੇ ਹੋ ਗਏ ਨੇ
ਜੀ।
ਤੇ ਜਿਹੜੇ ਮੈਚ ਅਟੈਂਡ ਕਰਨ ਵਾਸਤੇ ਟੂਰਿਸਟ ਇੱਥੇ ਆਏ ਹੋਏ ਸੀ, ਇੱਥੇ ਫੈਨ ਜ਼ੋਨਸ ਅਟੈਂਡ ਕਰਨ ਵਾਸਤੇ ਥੋੜ੍ਹੀ ਆਏ ਸੀ,
ਜਿਹੜੇ
ਬਾਹਰੋਂ ਆਏ ਸੀ ਲੋਕ
ਜੀ ਜੀ ਜੀ।
ਸੋ ਉਹ ਹੁਣ ਮੋਸਟ ਲਾਈਕਲੀ ਵਾਪਸ ਜਾਣ ਵਾਲੇ ਹੋਣਗੇ ਜਾਂ ਚਲੇ ਗਏ ਹੋਣਗੇ, ਸੋ ਇਸ ਕਰਕੇ ਚਹਿਲ ਪਹਿਲ ਘਟੀ ਹੋਈ ਹੈ। ਤੇ ਜਿਹੜੇ ਲੋਕਲਾਈਟਸ ਜਿਹੜੇ ਨੇ ਉਹ ਆਫਕੋਰਸ ਫੈਨ ਜ਼ੋਨਸ ਵਿੱਚ ਜਾਣਗੇ, ਥੋੜ੍ਹਾ ਬਹੁਤ ਫਨ ਕਰਨਗੇ
ਜੀ।
ਇੱਥੇ ਸਰੀ ਦੇ ਵਿੱਚ ਵੀ ਸ਼ਾਇਦ ਚਹਿਲ ਪਹਿਲ ਰਹੇਗੀ ਥੋੜ੍ਹੀ ਜਿਹੀ ਫੈਨ ਜ਼ੋਨ ਦੇ ਵਿੱਚ।
ਸਰੀ 'ਚ ਤਾਂ ਵਾਸੂ ਜੀ ਹੁਣ ਜਦੋਂ ਸੈਮੀਫਾਈਨਲ ਦਾ ਦੌਰ ਸ਼ੁਰੂ ਹੋ ਗਿਆ, ਤਾਂ ਜਿਹੜਾ ਉੱਧਰ ਸਾਊਥ ਸਰੀ ਵਾਲਾ ਫੈਨ ਜ਼ੋਨ ਆ, ਉਹ ਵੀ ਅਜੇ ਸ਼ੁਰੂ ਹੋਣਾ।
ਹਾਂਜੀ,
ਉਹ ਤਾਂ ਅਖੀਰਲੇ ਜਿਹੜੇ ਕੁਝ ਮੈਚ ਨੇ ਉਹੀ ਉੱਥੇ ਦਿਖਾਈ
ਦੇਣਗੇ। ਸੋ ਫੈਨ ਜ਼ੋਨਸ ਦੇ ਵਿੱਚ ਚਹਿਲ ਪਹਿਲ ਰਹਿਣੀ ਹੈ, ਉੱਥੇ ਮਾਹੌਲ ਰਹੇਗਾ, ਪਰ ਜਿਹੜੇ ਲੋਕ ਮੈਚ ਦੇਖਣ ਵਾਸਤੇ ਆਏ ਹੋਏ ਸੀ ਬਾਹਰੋਂ, ਉਹ ਤਾਂ ਨਹੀਂ ਰਹਿਣਗੇ ਨਾ
ਜੀ ਜੀ।
ਸੋ ਫਿਰ ਕੀ ਵਿਲ ਇਟ ਬੀ ਵਰਥ ਇਟ
ਕਿ
ਗ੍ਰੈਨਵਿਲ ਨੂੰ ਇਸ ਤਰ੍ਹਾਂ ਬਣਾ ਕੇ ਰੱਖਣਾ ਪੈਡੈਸਟ੍ਰੀਅਨ ਓਨਲੀ ਜ਼ੋਨ? ਅਤੇ ਉਹਦੇ ਵਿੱਚ ਇਹ ਵੀ ਇੱਕ ਉਹਨਾਂ ਨੇ ਮਤਾ ਪਾਸ ਕੀਤਾ ਸੀ ਵੀ ਨਵੰਬਰ ਵਿੱਚ ਵੀ ਦੇਖੋ ਕ੍ਰਿਸਮਸ ਮਾਰਕੀਟ ਵਾਸਤੇ ਵੀ ਜੇ ਕੋਈ ਉੱਥੇ ਇਸ ਤਰ੍ਹਾਂ ਦੀ ਗੁੰਜਾਇਸ਼ ਹੈ। ਅਸੂੰ ਦੇਖਦੇ ਹਾਂ ਕਿ ਗ੍ਰੈਨਵਿਲ ਦਾ ਕੀ ਬਣੇਗਾ।
ਹਾਂ, ਗ੍ਰੈਨਵਿਲ ਦੇ ਉਹ 5 ਬਲੋਕ ਵੈਸਟ ਜਾਰਜੀਆ ਅਤੇ ਡੇਵੀ ਦੇ ਵਿਚਕਾਰ ਨੇ, ਜਿਨ੍ਹਾਂ ਨੂੰ ਕਿ ਬੰਦ ਕੀਤਾ ਗਿਆ ਸੀ, ਅਤੇ ਉਹਨਾਂ ਨੂੰ ਹੁਣ ਹਾਲ ਦੀ ਘੜੀ ਐਟਲੀਸਟ ਲੇਬਰ ਡੇ ਲੌਂਗ ਵੀਕਐਂਡ ਤੱਕ, ਜਿਹੜਾ ਸੈਪਟੈਂਬਰ ਵਾਲਾ ਲੌਂਗ ਵੀਕਐਂਡ ਹੁੰਦਾ, ਉਦੋਂ ਤੱਕ ਬੰਦ ਹੀ ਰੱਖਿਆ ਜਾਣਾ। ਇਹ ਦੇਖਣਾ ਇੰਟਰਸਟਿੰਗ ਹੋਏਗਾ ਕਿ ਆਫਟਰ ਫੀਫਾ ਵਰਲਡ ਕੱਪ ਇਸ ਰਨ ਉੱਥੇ ਕਰਦੇ ਕੀ ਆ। ਉਹ ਜਿਹੜਾ $5 ਮਿਲੀਅਨ ਆ, ਜਿਹਦੇ ਵਿੱਚੋਂ ਇੱਕ ਸਿਗਨੀਫਿਕੈਂਟ ਅਮਾਊਂਟ ਹੈ, $1.25 ਮਿਲੀਅਨ ਤੇ ਜਿਹੜੀ ਉਹ ਡਾਊਨ ਟਾਊਨ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ ਆ, ਉਹਨਾਂ ਨੂੰ ਗ੍ਰਾਂਟ ਦਿੱਤੀ ਆ।
ਹਾਂਜੀ,
ਅਤੇ ਉਹਨਾਂ ਨੂੰ ਗ੍ਰਾਂਟ ਦਾ ਦੇਣ ਦਾ ਇੱਕ ਰੀਜ਼ਨ ਇਹੀ ਆ ਕਿ ਜਦੋਂ ਇੱਥੇ ਕਰੋ ਜੀ, ਹੁਣ ਲਾਓ ਲਹਿਰਾਂ ਬਹਿਰਾਂ, ਸੋ ਵੇਖਦੇ ਹਾਂ ਉਹ ਕੀ ਕਰਦੇ ਆ।
ਉੱਥੇ ਪੈਟੀਓਜ਼ ਵਗੈਰਾ ਹੀ ਹੋਣੇ ਆ, ਅਤੇ ਰੈਸਟੋਰੈਂਟਸ ਬਾਰਸ ਦੇ ਪੈਟੀਓਜ਼ ਵਗੈਰਾ ਹੋਣਗੇ, ਅਤੇ ਪਲੱਸ ਥੋੜ੍ਹਾ ਬਹੁਤ ਉੱਥੇ ਕੋਈ ਐਕਟੀਵਿਟੀਜ਼ ਮੇ ਵੀ ਕਰਾ ਦੇਣਗੇ,
ਕੋਈ ਸਟੇਜ ਹੀ ਲਾ ਕੇ ਕੋਈ ਬੈਂਡ ਬੂੰਡ ਲਾ ਦੇਣਗੇ ਵੀ, ਗਾਣੇ ਗਾ ਲਓ,
ਹੋਰ ਕੀਤਾ ਵੀ ਕੀ ਜਾ ਸਕਦਾ।
ਸਹੀ ਗੱਲ ਆ ਵਾਸੂ ਜੀ। ਪਰ ਅੱਜ ਚਲੋ 1 ਵਜੇ ਮੋਰੋਕੋ ਅਤੇ ਫਰਾਂਸ ਦਾ ਮੁਕਾਬਲਾ ਹੋਣਾ, ਅਤੇ ਵੇਖਦੇ ਹਾਂ ਉਦੋਂ ਕੀ ਬਣਦਾ। ਅਸੀਂ ਦੱਸ ਦਈਏ, ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਧਨੋਆ ਕੰਸਟਰਕਸ਼ਨ ਵਾਲੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ, ਅਤੇ ਜਿਹੋ ਜਿਹਾ ਘਰ ਤੁਸੀਂ ਕਹੋਗੇ ਉੱਦਾਂ ਦਾ ਕਸਟਮ ਘਰ ਬਣਾ ਕੇ ਦੇਣਗੇ। ਸਰੀ, ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ। ਵਿਥਆਊਟ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ ਧਨੋਆ ਕੰਸਟਰਕਸ਼ਨ ਦੇ। ਸ਼ਮਸ਼ੇਰ ਧਨੋਆ ਨੂੰ ਕਾਲ ਕਰੋ 604-618-1471 'ਤੇ, 604-618-1471, ਧਨੋਆ ਕੰਸਟਰਕਸ਼ਨ। ਪਲੈਨ ਇੰਸ਼ੋਰੈਂਸ ਵੱਲੋਂ ਵੀ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ, ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਆ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਲੋਅ ਕੋਸਟ ਆਪਸ਼ਨਸ, ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ, ਇੰਸ਼ੋਰੈਂਸ ਇੰਡਸਟਰੀ ਦੇ ਟੌਪ ਐਡਵਾਈਜ਼ਰਸ ਵਿੱਚ ਸ਼ੁਮਾਰ ਅਮਰਿੰਦਰ ਨੱਡਾ ਪਿਛਲੇ 1 ਦਹਾਕੇ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਨੇ। ਕਾਲ 604-366-2200, 604-363-2200, ਔਰ ਵਿਜ਼ਿਟ planinsurance.ca, ਦੈਟਸ planinsurance.ca. ਵਾਸੂ ਜੀ, ਨੈਟੋ ਸਮਿਟ ਕੱਲ੍ਹ ਖਤਮ ਹੋ ਗਿਆ ਅਤੇ ਟਰਕੀ ਤੋਂ ਜਦੋਂ ਰਵਾਨਾ ਹੋਏ ਸਾਰੇ ਲੀਡਰਸ, ਯਾਰ ਪਿਸਤੌਲ ਦੇ ਤੀ ਐਡਰੋਗਾਨ ਨੇ ਸਾਰਿਆਂ ਨੂੰ, ਲੋਡਿਡ ਪਿਸਟਲ ਵਿਦ ਲਾਈਵ ਐਮੀਨੇਸ਼ਨ. ਸੋ ਇੱਦਾਂ ਨਹੀਂ ਹੈ ਕੋਈ ਰੈਪਲੀਕਾ ਪਿਸਟਲ ਨਹੀਂ ਸੀ, ਸਾਰਿਆਂ ਦੇ ਨਾਮਾਂ ਦੀ, ਜਿਹੜੇ ਜਿਹੜੇ ਲੀਡਰ ਨੂੰ ਉਹ ਪਿਸਤੌਲ ਦਿੱਤੀ ਆ ਉਹਨਾਂ ਦੇ ਨਾਮਾਂ ਦੇ ਉੱਤੇ ਨਿਕਾਸ਼ੀ ਕੀਤੀ ਹੋਈ ਸੀ. ਸੋ ਬੜਾ ਅਨਯੂਜਲ ਜਿਹਾ ਗਿਫਟ ਆ ਯਾਰ.
ਯਾ ਸੋ ਟਰਕੀ ਦੇ ਰਾਸ਼ਟਰਪਤੀ ਐਰਦੋਗਾਨ, ਉਹਨਾਂ ਨੇ ਸਾਰਿਆਂ ਨੂੰ, ਜਿੰਨੇ ਵੀ ਨੇਟੋ ਲੀਡਰਸ ਆਏ ਸਨ, ਸਾਰਿਆਂ ਨੂੰ ਪਿਸਤੌਲ ਦਿੱਤੀ ਹੈ. ਅਤੇ ਉਹ ਕਸਟਮਾਈਜ਼ ਕਹਿੰਦੇ ਵੀ ਇੱਕ ਪਰਸਨਲਾਈਜ਼ਡ ਕਿਸਮ ਦੀ ਪਿਸਤੌਲ, ਕਿਉਂਕਿ ਉੱਤੇ ਨਾਮ ਉਕੇਰਿਆ ਹੋਇਆ ਸਾਰੇ ਲੀਡਰਸ ਦਾ, ਕਿ ਅੱਡ ਅੱਡ ਸਾਰਿਆਂ ਨੂੰ, ਜਿਵੇਂ ਮਾਰਕ ਕਾਰਨੀ ਨੂੰ ਵੀ ਪਿਸਤੌਲ ਦਿੱਤੀ ਉੱਤੇ ਮਾਰਕ ਕਾਰਨੀ ਲਿਖਿਆ, ਅਤੇ ਨਾਲ ਕਹਿੰਦੇ ਉਹਨਾਂ ਨੇ ਗੋਲੀਆਂ ਵੀ ਦਿੱਤੀਆਂ ਨੇ, ਕਿ ਲਾਈਵ ਐਮੀਨੇਸ਼ਨ ਡੱਬੀ ਦਿੱਤੀ ਕਹਿੰਦੇ ਨਾਲ. ਹੁਣ ਉਹ ਸਾਰੇ ਜਿਹੜੇ ਲੀਡਰਸ ਨੇ ਉਹ ਸ਼ਸ਼ੋ ਪੰਜ ਵਿੱਚ ਪੈ ਗਏ, ਇਹਦਾ ਕਰੀਏ ਕੀ. ਸੋ UK ਦੇ ਆਊਟ ਗੋਇੰਗ ਪ੍ਰਾਈਮ ਮਿਨਿਸਟਰ ਕੀ ਸਟਾਰਮਰ,
ਉਹਨਾਂ ਨੇ ਪਹਿਲਾਂ ਗੱਲਬਾਤ ਕੀਤੀ ਹੈ,
ਉਹ ਵੀ ਉੱਥੇ ਗਏ ਹੋਏ ਸੀ, ਤੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਪਿਸਤੌਲ ਤੇ ਗੋਲੀਆਂ ਦਿੱਤੀਆਂ ਉਹਨਾਂ ਨੇ, ਤੇ ਉਹ ਤਾਂ ਲੈ ਕੇ ਹੀ ਨਹੀਂ ਆਏ, ਉਹ ਟਰਕੀ ਛੱਡ ਆਏ, ਕਿਉਂਕਿ UK ਦੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਇੰਪੋਰਟ ਕਰ ਨਹੀਂ ਸਕਦੇ, ਇੰਪੋਰਟ ਕੰਟਰੋਲਸ ਨੇ UK ਦੇ ਵਿੱਚ. ਸੋ ਉਹ ਬੰਦੂਕ ਵੀ ਤੇ ਗੋਲੀਆਂ ਵੀ ਟਰਕੀ ਹੀ ਛੱਡ ਆਏ, ਲੈ ਕੇ ਨਹੀਂ ਆਏ. ਮਾਰਕ ਕਾਰਨੀ ਉੱਥੋਂ, ਕਿਉਂਕਿ ਅੱਗੇ ਸਾਊਥ ਅਰੇਬੀਆ ਚਲੇ ਗਏ ਨੇ, ਪਰ ਉਹ ਹੁਣ ਪਿਸਤੌਲ ਦਾ ਕੀ ਕੀਤਾ ਜਾਵੇ. ਸੋ ਜਿਹੜੀ ਉਹ ਪਿਸਤੌਲ ਹੈ ਉਹ ਦੱਸਿਆ ਜਾਂਦਾ ਕਿ RCMP ਸਪੁਰਦ ਕਰ ਦਿੱਤੀ ਗਈ ਹੈ,
ਪਰ ਕਾਰਤੂਸ ਉੱਥੇ ਛੱਡ ਗਿਆ ਹੈ.
ਹਾਂ, ਸੋ ਜਿਹੜੀਆਂ ਗੋਲੀਆਂ ਨੇ, ਜਿਹੜੇ ਕਾਰਤੂਸ ਨੇ ਉੱਥੇ ਛੱਡ ਆਏ ਨੇ, ਸੋ ਉਹ ਨਹੀਂ ਲੈ ਕੇ ਆਏ, ਪਰ ਬੰਦੂਕ ਲੈ ਆਏ ਨੇ. ਕੀਅਰ ਸਟਾਰਮਰ ਤਾਂ ਬੰਦੂਕ ਵੀ ਨਹੀਂ ਲੈ ਕੇ ਆਏ.
ਜੀ ਜੀ.
ਸੋ ਸਾਡੇ ਵਾਲੇ ਪ੍ਰਾਈਮ ਮਿਨਿਸਟਰ ਬੰਦੂਕ ਲੈ ਆਏ, ਗੋਲੀਆਂ ਛੱਡ ਆਏ ਨੇ, ਕਿ ਆਪ ਉਹ ਸਾਊਦੀ ਅਰੇਬੀਆ ਚਲੇ ਗਏ ਨੇ. RCMP ਸਪੁਰਦ ਕੀਤੀ ਜਾ ਰਹੀ, ਉਹਨੂੰ ਡੀਕਮਿਸ਼ਨ ਕੀਤਾ ਜਾਏਗਾ, ਤੇ ਕਹਿੰਦੇ ਫਿਊਚਰ ਦੇਖਦੇ ਹਾਂ ਵੀ ਇਸ ਗਨ ਨੂੰ ਫਿਰ ਕਿਤੇ ਮੇਬੀ ਕਿਸੇ ਮਿਊਜ਼ੀਅਮ ਨੂੰ ਡੋਨੇਟ ਕਰ ਦਿੱਤਾ ਜਾਵੇ, ਵੀ ਉਹਨੂੰ ਕਿਤੇ ਹੋਰ ਇਸ ਤਰ੍ਹਾਂ ਉਹਦਾ ਕੀ ਯੂਜ਼ ਹੋ ਸਕਦਾ, ਬੈਸਟ ਪੋਸੀਬਲ ਯੂਜ਼, ਉਹ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਡਿਟਰਮਿਨ ਕੀਤਾ ਜਾਏਗਾ.
ਹੁਣ ਤੱਕ ਮਾਰਕ ਕਾਰਨੀ ਦਾ ਨਾਂ ਤੁਹਾਡੇ ਜੇਬ ਦੇ ਵਿੱਚ ਪਏ ਕਿਸੇ ਨੋਟ ਉੱਪਰ ਹੋ ਸਕਦਾ, ਉਹਨਾਂ ਦੇ ਹਸਤਾਖਰ ਨੇ ਜਦੋਂ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਸੀ, ਤੇ ਉਹਨਾਂ ਦੇ ਗਵਰਨਰ ਹੋਣ ਦੇ ਕਾਲ ਦੌਰਾਨ ਜਿਹੜੇ ਨੋਟ ਇਸ਼ੂ ਹੋਏ ਉੱਤੇ ਉਹਨਾਂ ਦੇ ਹਸਤਾਖਰ ਨੇ. ਪਰ ਹੁਣ ਵਾਸੂ ਜੀ, ਇੱਕ ਬੰਦੂਕ ਵੀ ਅਜਿਹੀ ਹੋਏਗੀ. ਖੈਰ ਦੇਖੋ ਕਿਹੜੇ ਮਿਊਜ਼ੀਅਮ 'ਚ ਜਾਂਦੀ ਆ, ਉਹਦੇ ਉੱਪਰ ਮਾਰਕ ਕਾਰਨੀ ਦਾ ਨਾਂ ਹੈ. ਪਰ ਉਹ ਟਰਕੀ ਦੇ ਪ੍ਰੈਜ਼ੀਡੈਂਟ ਨੇ ਨੇਟੋ ਸਮਿਟ ਖਤਮ ਹੋਣ ਤੋਂ ਬਾਅਦ ਤੋਹਫੇ ਦੇ ਵਿੱਚ ਉਹ ਬੰਦੂਕ ਦਿੱਤੀ ਆ.
ਯਾ, ਅਤੇ ਸੋ ਉਹ ਬੰਦੂਕ ਪ੍ਰਾਈਮ ਮਿਨਿਸਟਰ ਭਾਵੇਂ ਲੈ ਆਏ ਨੇ, ਪਰ ਹੁਣ ਡੱਬ 'ਚ ਨਹੀਂ ਰੱਖਿਆ ਕਰਾਂਗੇ.
ਜੀ ਜੀ.
ਉਹਦੇ ਵਾਸਤੇ ਕੈਲਗਰੀ ਸਟੈਂਪੀਡ ਚੱਲਦੀ ਆ, ਉੱਥੇ ਕਾਬੋ ਹੈਡ ਪੈਕੇ ਜੇ ਜਾਣ ਅਤੇ ਟਸ਼ਨ ਹੋ ਸਕਦਾ, ਪਰ ਕਹਿੰਦੇ ਨਹੀਂ, ਕਹਿੰਦੇ ਵੀ ਅਸੀਂ ਚੰਗਾ ਨਹੀਂ ਲੱਗਦਾ. ਸੋ RCMP ਨੂੰ ਦੇ ਦਿੱਤੀ ਆ, ਉਹ ਡੀਕਮਿਸ਼ਨ ਕਰ ਦੇਣਗੇ.
ਡੱਬ 'ਚ ਬੰਦੂਕਾਂ ਵਾਲੀ ਪ੍ਰੋਬਲਮ ਇੱਥੇ ਪਹਿਲਾਂ ਕਿਹੜਾ ਘੱਟ ਆ, ਜੋ ਹਾਲਾਤ ਬਣੇ ਨੇ. ਪੀਅਰ ਪੋਲੀਆ ਵੱਜ ਪੈਸੇ ਇੱਕ ਗੱਲ 'ਤੇ ਉਹਨਾਂ ਨੇ ਸਰਕਾਰ ਨੂੰ ਕਾਰਨਰ ਕੀਤਾ ਕਿ ਜੋ ਵੀ ਇੱਥੇ ਕੇਓਸ ਅਸੀਂ ਪਿਛਲੇ ਸਾਲਾਂ 'ਚ ਵੇਖਿਆ, ਜਿਹੜੀ ਸਰਕਾਰ ਦੀਆਂ ਬਹੁਤ ਹੀ ਢਿੱਲੀਆਂ ਇਮੀਗ੍ਰੇਸ਼ਨ ਨੀਤੀਆਂ ਨੇ, ਸਿੱਧੇ ਸਿੱਧੇ ਤੌਰ 'ਤੇ ਉਹ ਜ਼ਿੰਮੇਵਾਰ ਨੇ. ਦੇਖੋ ਵਾਸੂ ਜੀ, ਕੱਲ੍ਹ ਵੀ ਅਸੀਂ ਗੱਲ ਕਰਦੇ ਸੀ, ਜਿਹੜੀ FBI ਵੱਲੋਂ ਜਾਂ ਉੱਧਰੋਂ US ਜਸਟਿਸ ਡਿਪਾਰਟਮੈਂਟ ਨੇ ਜੋ ਇੰਡਾਈਟਮੈਂਟ ਕੀਤੀ ਆ, ਉਹਨਾਂ ਵਿੱਚ ਇਹ ਕਿਹਾ ਨਾ ਕਿ ਬਿਸ਼ਨੋਈ ਗੈਂਗ ਦਾ ਤਰੀਕਾ ਕੀ ਸੀ, ਕਿ ਜਿਹੜੇ ਇੰਪੋਵਰਿਸ਼ਡ ਬੈਕਗਰਾਊਂਡ ਵਾਲੇ ਵਿਅਕਤੀ ਸੀ, ਉਹਨਾਂ ਨੂੰ ਝੂਠੇ ਦਸਤਾਵੇਜ਼ ਲਗਾ ਕੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਸਪੈਸੀਫਿਕਲੀ ਕੈਨੇਡਾ ਦੇ ਵਿੱਚ, ਉਹਨਾਂ ਨੇ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ 'ਤੇ ਇੱਥੇ ਵੀਜ਼ਾ ਲਵਾ ਕੇ ਭੇਜਿਆ. ਮਕਸਦ ਇਹ ਸੀ ਕਿ ਇੱਥੇ ਆ ਕੇ ਉਹਨਾਂ ਨੇ ਇੱਦਾਂ ਕ੍ਰਿਮੀਨਲ ਐਕਟੀਵਿਟੀਜ਼ ਕਰਨੀਆਂ ਨੇ. ਉਹ ਦਸਤਾਵੇਜ਼ਾਂ ਦੇ ਆਧਾਰ 'ਤੇ ਵੀਜ਼ਾ ਕਿਹਨੇ ਦਿੱਤਾ? ਵੀਜ਼ਾ. ਸੋ ਜਿਹੜਾ ਇਸ ਸਵਾਲ ਦੇ ਘੇਰੇ ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦੀ ਇੰਟੈਗ੍ਰਿਟੀ ਨੂੰ ਇੰਨਾ ਜ਼ਿਆਦਾ ਖੋਰਾ ਲੱਗਣਾ, ਉਹ ਵੀ ਇੱਥੋਂ ਉਹ ਸਵਾਲਾਂ ਦੇ ਘੇਰੇ ਤੋਂ ਬਚ ਨਹੀਂ ਸਕਦੀ ਗੱਲ ਉਹ ਵੀ.
ਬਿਲਕੁਲ.
ਸੋ ਪੀਅਰ ਪੋਲੀਆ ਵਾਜ ਇਸ ਗੱਲ ਨੂੰ ਆਧਾਰ ਬਣਾ ਰਹੇ ਨੇ. ਬਾਕੀ ਜਿਹੜੇ 3 ਜਣੇ ਇੱਥੇ ਲੋਕਲ ਅਰੈਸਟ ਹੋਏ ਆ, ਉਹਨਾਂ ਦੀ ਬੇਲ ਹੀਅਰਿੰਗ ਅੱਜ
BC ਸੁਪਰੀਮ ਕੋਰਟ ਵਿੱਚ.
BC ਸੁਪਰੀਮ ਕੋਰਟ ਦੇ ਵਿੱਚ ਅੱਜ ਇਹ ਹੀਅਰਿੰਗ ਹੋਣੀ ਆ ਵੀ ਕੀ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ ਕਿ ਨਹੀਂ. ਸੋ ਉੱਧਰੋਂ ਦੇਖਦੇ ਹਾਂ ਕਿ ਕੀ ਫੈਸਲਾ ਆਉਂਦਾ ਹੈ. ਵਾਸੂ ਜੀ, ਜੇ ਨੇਟੋ ਸਮਿਟ ਤੋਂ ਬਾਅਦ ਹੁਣ ਗੱਲ ਕਰੀਏ, ਮਾਰਕ ਕਾਰਨੀ ਗਏ ਨੇ ਸਾਊਦੀ ਅਰੇਬੀਆ, ਅਤੇ ਸਾਊਦੀ ਅਰੇਬੀਆ ਦੇ ਵਿੱਚ ਕੈਨੇਡਾ ਦੇ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਅਫੀਸ਼ੀਅਲ ਫੇਰੀ ਇਹ 26 ਸਾਲਾਂ ਬਾਅਦ ਹੋ ਰਹੀ ਆ. ਅਤੇ ਸਾਊਦੀ ਅਰੇਬੀਆ ਅਤੇ ਕੈਨੇਡਾ ਦੇ ਰਿਲੇਸ਼ਨਸ ਦੇ ਵਿੱਚ ਇੱਕ ਬਹੁਤ ਅਹਿਮ, ਇੱਕ ਕਹਿ ਲਓ ਇੱਕ ਹਾਈਲਾਈਟ ਆ ਇਹ ਮਾਰਕ ਕਾਰਨੀ ਦੀ ਵਿਜ਼ਿਟ. ਜਦੋਂ ਉਹਨਾਂ ਨੇ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ ਆ, ਮੀਡੀਆ ਉੱਥੇ ਅਫਕੋਰਸ ਉਹ ਅਲਾਊਡ ਨਹੀਂ ਹੈ ਇਸ ਵੇਲੇ, ਵੈਸੇ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਕਰ ਰਹੇ ਨੇ, ਅਤੇ ਕੱਲ੍ਹ ਇਹ ਦੱਸੀ ਜਾ ਰਹੀ ਆ. ਦੇਖੋ ਬੈਕਡ੍ਰੋਪ ਦੇ ਵਿੱਚ ਕੀ ਹੋ ਰਿਹਾ, ਨਾਲ ਗਲਫ ਦੇ ਰੀਜਨ ਦੇ ਵਿੱਚ ਅਮਰੀਕਾ ਅਤੇ ਇਰਾਨ ਦੇ ਵਿਚਕਾਰ ਜੋ ਹੋਸਟੀਲਿਟੀਜ਼ ਨੇ ਉਹ ਦੁਬਾਰਾ ਤੋਂ ਵੱਧ ਗਈਆਂ ਨੇ. ਸੋ ਇਹਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਸਾਊਦੀ ਅਰੇਬੀਆ ਦੇ ਵਿੱਚ ਹੋਣਾ, ਇਹ ਇੱਕ ਜੀਓਪੋਲੀਟੀਕਲ ਪੁਆਇੰਟ ਆਫ ਵਿਊ ਤੋਂ ਇੱਕ ਬੜੀ ਅਹਿਮ ਮੂਮੈਂਟ ਹੈ.
ਸੋ ਸਾਡੇ ਫੋਰਨ ਮਿਨਿਸਟਰ ਅਨੀਤਾ ਆਨੰਦ ਡਿਫੈਂਸ ਮਿਨਿਸਟਰ ਡੇਵਿਡ ਮੈਗਿੰਟੀ, ਫਾਈਨੈਂਸ ਮਿਨਿਸਟਰ ਫਰਾਂਸੋ ਫਿਲਿਪ ਸ਼ੈਂਪੇਨ, ਇਹ ਸਾਰੇ ਨਾਲ ਗਏ ਨੇ ਅਤੇ ਪ੍ਰਾਈਮ ਮਿਨਿਸਟਰ ਨੇ ਅੱਜ ਸਵੇਰੇ ਅੱਜ ਸਾਡੇ ਸਮੇਂ ਮੁਤਾਬਕ ਦੇਖੋ ਜੈਡਾ ਦੇ ਵਿੱਚ ਸਾਰੀਆਂ ਮੀਟਿੰਗਸ ਹੋ ਰਹੀਆਂ ਨੇ
ਜੀ,
ਉਹ ਸਾਡੇ ਤੋਂ 10 ਘੰਟੇ ਅੱਗੇ ਨੇ। ਸੋ ਸਾਡੇ ਸਮੇਂ ਮੁਤਾਬਕ ਸਵੇਰੇ 4 ਵਜੇ ਉੱਥੇ ਪਹੁੰਚੇ ਨੇ ਰਾਇਲ ਪੈਲਸ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ
ਜੀ,
4 ਵਜੇ 4:05 AM ਪੈਸੀਫਿਕ ਟਾਈਮ, ਅਤੇ ਉੱਥੇ ਉਹਨਾਂ ਨੂੰ ਰਿਸੀਵ ਕੀਤਾ ਮੁਹੰਮਦ ਬਿਨ ਸਲਮਾਨ ਨੇ, ਉਹਨਾਂ ਨਾਲ ਮੀਟਿੰਗਸ ਵਗੈਰਾ ਹੋਈਆਂ ਅਤੇ ਸਾਰਾ ਦਿਨ ਮੀਟਿੰਗਸ ਦਾ ਸਿਲਸਿਲਾ ਚੱਲਦਾ ਰਿਹਾ। ਉਸ ਤੋਂ ਬਾਅਦ ਹੁਣ ਜੋ ਤੁਸੀਂ ਦੇਖ ਰਹੇ ਹੋ ਸਕਰੀਨਸ 'ਤੇ, ਸੋ 7:15 ਵਜੇ ਉਹਨਾਂ ਨੇ ਇੱਕ ਸਾਈਨਿੰਗ ਸੈਰੇਮਨੀ ਅਟੈਂਡ ਕੀਤੀ ਆ ਸਾਊਦੀ ਅਰੇਬੀਆ ਕੈਨੇਡਾ ਇਨਵੈਸਟਮੈਂਟ ਫੋਰਮ 'ਤੇ, ਅਤੇ ਉੱਥੇ ਉਹ ਆਪਣੇ ਰਿਮਾਰਕਸ ਵੀ ਦੇ ਰਹੇ ਨੇ, ਉੱਥੇ ਉਹਨਾਂ ਨੇ ਭਾਸ਼ਣ ਦੇਣਾ, ਸੋ ਜੋ ਕਿ ਇਸ ਵੇਲੇ ਹੁਣ ਚੱਲ ਰਿਹਾ,
ਇਸ ਵੇਲੇ ਚੱਲ ਰਿਹਾ।
ਅਤੇ ਉਸ ਤੋਂ ਬਾਅਦ ਸਾਡੇ ਸਮੇਂ ਮੁਤਾਬਕ 8:40 'ਤੇ ਪ੍ਰਾਈਮ ਮਿਨਿਸਟਰ ਨੇ ਇੱਕ ਪ੍ਰੈਸ ਕਾਨਫਰੰਸ ਵੀ ਅਟੈਂਡ ਕਰਨੀ, ਉਹਦੇ ਵਿੱਚ ਉਹ ਰਿਪੋਰਟਰਸ ਦੇ ਸਵਾਲਾਂ ਦੇ ਜਵਾਬ ਦੇਣਗੇ
ਜੀ।
ਸੋ ਅੱਜ ਦਿਨ ਦੌਰਾਨ ਆਫਕੋਰਸ ਉਹਨਾਂ ਦੀ ਉੱਥੇ ਦੇ ਕਰਾਊਨ ਪ੍ਰਿੰਸ ਨਾਲ ਮੁਲਾਕਾਤ ਹੋਈ ਆ,
ਅਤੇ
ਹੋਰ ਕਈ ਸਾਰੇ CEOs ਇੰਕਲੂਡਿੰਗ ਸਾਊਦੀ ਆਰਾਮਕੋ ਦੇ ਜਿਹੜੇ CEO ਨੇ ਉਹਨਾਂ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਅੱਜ ਹੋਈ ਹੈ ਅਮੀਨ ਨਾਸਰ ਦੇ ਨਾਲ। ਸੋ ਇਹਦੇ ਵਿੱਚ ਵੀ ਜਿਹੜੀ ਆਫਕੋਰਸ ਬਿਜ਼ਨਸ ਬਾਰੇ, ਟ੍ਰੇਡ ਬਾਰੇ, ਡਿਫੈਂਸ ਟਾਈਜ਼ ਬਾਰੇ, ਹੈਲਥ ਕੇਅਰ ਸੈਕਟਰ ਦੇ ਵਿੱਚ ਟਾਈਜ਼ ਬਾਰੇ ਗੱਲਬਾਤ ਹੋਣੀ ਹੈ, ਕ੍ਰਿਟੀਕਲ ਮਿਨਰਲਸ ਆਫਕੋਰਸ। ਅਤੇ ਇਹਦੇ ਵਿੱਚ ਅਸੀਂ ਜਿਹੜੇ ਅਨੀਤਾ ਆਨੰਦ ਨੇ ਉਹ ਮਾਰਕਾਰਨੀ ਤੋਂ ਪਹਿਲਾਂ ਹੀ ਪਹੁੰਚ ਗਏ ਸੀ,
ਅਤੇ
ਉਹਨਾਂ ਨੇ ਆਪਣੇ ਕਾਊਂਟਰ ਪਾਰਟ ਨਾਲ ਉੱਥੇ ਮੁਲਾਕਾਤ ਕੀਤੀ ਹੈ ਮੀਟਿੰਗ, ਅਤੇ ਉਹਦੇ ਬਾਰੇ ਅਨੀਤਾ ਆਨੰਦ ਨੇ ਦੱਸਿਆ ਰਿਪੋਰਟਰਸ ਨੂੰ ਕਿ ਉਹਨਾਂ ਨੇ ਇੱਕ ਤਾਂ ਹੁਣ ਜੋ ਟੈਂਕਰਸ ਦੇ ਉੱਤੇ ਅਟੈਕਸ ਦੁਬਾਰਾ ਰਿਜ਼ਿਊਮ ਹੋਏ ਨੇ, ਸਾਊਦੀ ਟੈਂਕਰ ਨੂੰ ਵੀ ਟਾਰਗੇਟ ਕੀਤਾ ਗਿਆ, ਸੋ ਉਹਦੇ ਬਾਰੇ ਉਹਨਾਂ ਨੇ ਆਪਣਾ ਕੰਸਰਨ ਅਤੇ ਆਪਣੀ ਸਪੋਰਟ ਵਿਅਕਤ ਕੀਤੀ। ਅਤੇ ਦੂਸਰਾ ਜਿਹੜਾ ਇੱਕ ਸਵਾਲ ਸੀ ਵੀ ਹੁਣ ਜਦੋਂ ਸਾਊਦੀ ਅਰੇਬੀਆ ਦੇ ਨਾਲ ਅਸੀਂ ਆਪਣੀਆਂ ਟਾਈਜ਼ ਨੂੰ ਰਿਜ਼ਿਊਮ ਕਰ ਰਹੇ ਹਾਂ, ਵਿਲ ਵੀ ਆਲਸੋ ਰੇਜ਼ ਹਿਊਮਨ ਰਾਈਟਸ ਕੰਸਰਨਸ, ਸੋ ਹਿਊਮਨ ਰਾਈਟਸ ਕੰਸਰਨਸ ਬਾਰੇ ਵੀ ਅਨੀਤਾ ਆਨੰਦ ਵੱਲੋਂ ਉੱਥੇ ਗੱਲ ਕੀਤੀ ਗਈ ਹੈ। ਪਰ ਮਾਰਕ ਕਾਰਨੀ ਮੋਸਟ ਲਾਈਕਲੀ ਉਸ ਗੱਲ ਬਾਰੇ ਜ਼ਿਕਰ ਨਹੀਂ ਕਰਨਗੇ, ਉਹਨਾਂ ਨੇ ਜ਼ਰਾ ਫੋਕਸ ਜਿਹੜਾ ਹੈ ਉਹ ਟ੍ਰੇਡ ਦੇ ਉੱਤੇ
ਰੱਖਣਾ। ਹਾਂ, ਕੁਝ ਐਕਸਪਰਟਸ ਹੈ ਨਾ, ਦੇਖੋ ਇਹ ਵੀ ਕਹਿਣਾ ਕਿ ਕੈਨੇਡਾ ਜਦੋਂ ਕਿਤੇ ਵੀ ਗੱਲ ਹੁੰਦੀ ਹੈ ਨਾ ਕਿ ਜਿਹੜਾ ਹਿਊਮਨ ਰਾਈਟਸ ਦੇ ਕੰਸਰਨਸ ਨੇ, ਹੁਣ ਦੇਖੋ 2018 ਦੇ ਵਿੱਚ ਜਸਟਿਨ ਟਰੂਡੋ ਨੇ ਬਹੁਤ ਜ਼ਬਰਦਸਤ ਰਿਬਿਊਕ ਸਾਊਦੀ ਰਿਜੀਮ ਦਾ ਕੀਤਾ ਸੀ, ਖਾਸ ਤੌਰ 'ਤੇ ਵੁਮੈਨਸ ਰਾਈਟਸ ਵਾਲੇ ਮਾਮਲੇ 'ਤੇ। ਵੁਮੈਨਸ ਰਾਈਟਸ ਵਾਲੇ ਮਾਮਲੇ ਤੋਂ ਬਾਅਦ, ਉਦੋਂ ਅਸੀਂ ਪਹਿਲਾਂ ਵੀ ਇੱਕ ਦਿਨ ਗੱਲ ਕਰਕੇ ਹਟੇ ਹਾਂ ਇਸੇ ਹਫ਼ਤੇ ਅਰਲੀਅਰ ਦਿਸ ਵੀਕ, ਕਿ 2018 ਦੇ ਵਿੱਚ ਤਾਂ ਡਿਪਲੋਮੈਟਿਕ ਟਾਈਜ਼ ਪੂਰੀ ਤਰ੍ਹਾਂ ਖਤਮ ਹੀ ਕਰ ਦਿੱਤੀਆਂ ਗਈਆਂ ਸੀ, ਇੱਕ ਦੂਜੇ ਦੇ ਡਿਪਲੋਮੈਟਸ ਐਕਸਪੈਲ ਕਰ ਦਿੱਤੇ ਸੀ, ਉਹ 2023 ਦੇ ਵਿੱਚ ਹੀ ਰਿਜ਼ਿਊਮ ਹੋਈਆਂ ਨੇ। ਸੋ ਇੱਕ ਸਟ੍ਰੈਟਜੀ ਦਾ ਹਿੱਸਾ ਵੀ ਹੋ ਸਕਦਾ ਕਿ ਪਹਿਲਾਂ ਕੈਬਨਿਟ ਮੰਤਰੀ ਫੋਰਨ ਅਫੇਅਰਸ ਮਿਨਿਸਟਰ ਜਾ ਕੇ ਉਹ ਮਾੜੀ ਮੋਟੀ ਗੱਲ ਕਰ ਲੈਂਦੇ ਨੇ, ਫਿਰ ਜਿਹੜਾ ਲੀਡਰ ਆਫ ਦਾ ਕੰਟਰੀ ਦਾ ਪ੍ਰਾਈਮ ਮਿਨਿਸਟਰ, ਉਹ ਉੱਥੇ ਜਾ ਕੇ ਇਸ ਚੀਜ਼ ਨੂੰ ਇਸ਼ੂ ਨੂੰ ਹਾਈਲਾਈਟ ਕਰਨਗੇ। ਨਹੀਂ, ਇੱਕ ਗੱਲ ਹੋਰ ਜਿਹੜੀ ਕਈ ਓਬਜ਼ਰਵਰਸ ਨੇ ਕੀਤੀ ਆ ਨਾ, ਕਿ ਆਮ ਤੌਰ 'ਤੇ ਜਦੋਂ ਕਦੇ ਵੀ ਸਾਊਦੀ ਅਰੇਬੀਆ ਅਤੇ ਉਹਦੇ ਨਾਲ ਟ੍ਰੇਡ ਦੀ ਗੱਲ ਆਉਂਦੀ ਆ, ਕਿ ਹਮੇਸ਼ਾ ਜ਼ਹਿਨ ਦੇ ਵਿੱਚ ਆਉਂਦਾ ਤੇਲ, ਵੀ ਸਾਊਦੀ ਅਰੇਬੀਆ ਇਜ਼ ਮੋਰ ਦੈਨ ਜਸਟ ਆਇਲ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ ਹੈਲਥ ਕੇਅਰ ਹੋਇਆ, ਕ੍ਰਿਟੀਕਲ ਮਿਨਰਲਸ ਆ, ਟੂਰਿਜ਼ਮ ਆ, ਸਾਊਦੀ ਅਰੇਬੀਆ ਦਾ ਜ਼ੋਰ ਲੱਗਾ ਹੋਇਆ ਆਪਣਾ ਟੂਰਿਜ਼ਮ ਸੈਕਟਰ ਪ੍ਰਮੋਟ ਕਰਨ ਵਾਸਤੇ। ਪਰ ਆਫਕੋਰਸ ਜੋ ਹੁਣ ਗਲਫ ਦੇ ਵਿੱਚ ਜਿਸ ਤਰ੍ਹਾਂ ਦੀ ਟੈਨਸ਼ਨ ਬਣੀ ਹੈ, ਜੋ ਇਹ ਵਾਰ ਸਿਚੁਏਸ਼ਨ ਹੋ ਗਈ ਆ, ਉਹਨੇ ਟੂਰਿਜ਼ਮ ਤਾਂ ਦੁਬਈ ਵਾਲਾ ਵੀ ਇੰਪੈਕਟ ਕਰਤਾ, ਜਿਹੜਾ ਕਿ ਬਹੁਤ ਵੱਡੀ ਗਿਣਤੀ 'ਚ ਟੂਰਿਸਟ ਅਟਰੈਕਟ ਕਰਦਾ ਸੀ। ਸੋ ਉਸੇ ਹੀ ਖਿੱਤੇ ਦੇ ਵਿੱਚ ਜਿਹੜੀ ਕੋਈ ਨਵੀਂ ਥਾਂ ਟੂਰਿਸਟ ਅਟਰੈਕਟ ਕਰਨ ਦੀ ਗੱਲ ਸੋਚ ਰਹੀ ਆ, ਉਹਦੇ ਵਾਸਤੇ ਥੋੜ੍ਹਾ ਅਫੇਲੇ ਟਾਸਕ ਹੋਏਗਾ। ਪਰ ਈਵਨ ਐਜੂਕੇਸ਼ਨ ਸੈਕਟਰ ਦੇ ਵਿੱਚ, ਕਿਉਂਕਿ ਸਾਊਦੀ ਅਰੇਬੀਆ ਤੋਂ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ, ਖਾਸ ਤੌਰ 'ਤੇ ਜਿਹੜੇ ਡਾਕਟਰਸ ਨੇ, ਆਪਣੀਆਂ ਰੈਜੀਡੈਂਸੀਜ਼ ਕਰਨ ਇੱਥੇ ਕੈਨੇਡਾ 'ਚ ਆਉਂਦੇ ਨੇ, ਅਤੇ ਉਹ ਫਿਰ ਉਹ ਪੈਸੇ ਬਹੁਤ ਮੋਟੇ ਭਰਦੇ ਆ। ਸੋ ਉਹ ਜਿਹੜੇ ਕੁਝ ਇਸ ਤਰ੍ਹਾਂ ਦੇ ਤਾਲਮੇਲ ਨੇ, ਉਹਨਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ।
ਬਿਲਕੁਲ, ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਸ ਤਰ੍ਹਾਂ ਵਿਸ਼ਵ ਭਰ ਦੇ ਵਿੱਚ ਦੌਰੇ ਕਰ ਰਹੇ ਨੇ, ਵੱਖ ਵੱਖਰੇ ਮੁਲਕਾਂ ਦੇ ਨਾਲ ਜਾ ਕੇ ਮੀਟਿੰਗਸ ਕਰ ਰਹੇ ਨੇ, ਅਤੇ 26 ਸਾਲਾਂ ਬਾਅਦ ਜਿਵੇਂ ਹੁਣ ਸਾਊਦੀ ਅਰੇਬੀਆ ਗਏ ਨੇ ਕੋਈ ਕੈਨੇਡੀਅਨ ਪ੍ਰਾਈਮ ਮਿਨਿਸਟਰ, ਇਹਦਾ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਬੋਲਬਾਲਾ ਹੈ। ਅਤੇ ਵਾਲ ਸਟਰੀਟ ਜਰਨਲ ਦਾ ਜਿਹੜਾ ਇੱਕ ਸੀਰੀਜ਼ ਆਫ ਆਰਟੀਕਲ ਜਿਹੜੇ ਇਸ ਹਫ਼ਤੇ ਛਪੇ ਨੇ, ਉਹਨਾਂ ਦੇ ਵਿੱਚ ਵੀ ਖਾਸ ਤੌਰ 'ਤੇ ਇਹਦਾ ਜ਼ਿਕਰ ਹੈ, ਉਹਦੇ ਬਾਰੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਦੇ
ਹਾਂ। ਦ ਕੈਨੇਡੀਅਨ ਹੂ ਸਟੀਅਰਡ ਯੂਰਪ ਅਵੇ ਫਰੋਮ ਦਾ US। ਸੋ ਇਹ ਦੋ ਵੱਖੋ ਵੱਖਰੇ ਆਰਟੀਕਲ ਛਪੇ ਆ, ਉਹਨਾਂ ਦੇ ਵਿੱਚੋਂ ਇੱਕ ਆਰਟੀਕਲ ਦੀ ਹੈੱਡਲਾਈਨ ਇਹ ਸੀ, ਉਹਦੇ ਵਿੱਚ ਮਾਰਕ ਕਾਰਨੀ ਨੇ ਕਿਹੋ ਜਿਹੀ ਭੂਮਿਕਾ ਨਿਭਾਈ ਹੈ ਬਾਕੀ ਦੇ ਮੁਲਕਾਂ ਨੂੰ ਲਾਮਬੰਦ ਕਰਨ ਲਈ, ਕਿ ਅਮਰੀਕਾ ਜੋ ਕਰ ਰਿਹਾ ਵੀ ਤੁਹਾਨੂੰ ਅਮਰੀਕਾ ਤੋਂ ਆਪਣੇ ਆਪ ਨੂੰ ਡੀਲਿੰਕ ਕਰਨਾ ਪੈਣਾ। ਸੋ ਉਹਦੇ ਵਿੱਚ ਕੁਝ ਇੰਟਰਸਟਿੰਗ ਚੀਜ਼ਾਂ। ਅੱਛਾ ਵਾਸੂ ਜੀ, ਅਸੀਂ ਇਹ ਗੱਲ 'ਤੇ ਕਰ ਲਈ ਕਿ ਜਦੋਂ ਨੇਟੋ ਸਮਿਟ ਕੱਲ੍ਹ ਖਤਮ ਹੋਇਆ ਅਤੇ ਜਿਹੜੀਆਂ ਗਨਸ ਗਿਫਟ ਕੀਤੀਆਂ ਟਰਕੀ ਦੇ ਪ੍ਰੈਜ਼ੀਡੈਂਟ ਨੇ, ਫਿਰ ਜਦੋਂ ਉੱਥੋਂ ਸਾਰਿਆਂ ਨੇ ਵਾਪਸ ਆਉਣਾ ਸੀ, ਟਰੰਪ ਦੀ ਵਾਪਸੀ ਵੀ ਉੱਥੋਂ ਇੱਕ ਖਬਰ ਦਾ ਵਿਸ਼ਾ ਬਣ ਗਈ ਹੈ, ਕਿਉਂਕਿ ਜਿਹੜਾ ਜੈੱਟ ਏਅਰਫੋਰਸ 1 ਜਿਹੜਾ ਕਿ ਅਫੀਸ਼ੀਅਲ ਪਲੇਨ ਹੈ ਅਮਰੀਕਾ ਦੇ ਰਾਸ਼ਟਰਪਤੀ ਦਾ, ਜਿਹੜੇ ਜਹਾਜ਼ 'ਚੋਂ ਗਏ ਸੀ ਉਹ ਵਾਲਾ ਜਹਾਜ਼ ਹੈ ਜਿਹੜਾ ਕਤਰ ਵੱਲੋਂ ਇਹਨਾਂ ਨੂੰ ਗਿਫਟ ਕੀਤਾ ਗਿਆ ਸੀ, $400 million ਦਾ ਜਹਾਜ਼। ਉਦੋਂ ਬੜੀਆਂ ਗੱਲਾਂ ਚੱਲੀਆਂ ਸੀ ਵੀ ਇੱਦਾਂ ਇੱਕ ਅਮਰੀਕਾ ਦੇ ਪ੍ਰੈਜ਼ੀਡੈਂਟ ਵੱਲੋਂ ਜਿਹੜਾ ਆਪਣਾ ਅਫੀਸ਼ੀਅਲ ਜੈੱਟ ਹੈ ਉਹ ਕਿਸੇ ਦੂਜੇ ਮੁਲਕ ਵੱਲੋਂ ਗਿਫਟਡ ਜਹਾਜ਼ ਇਸਤੇਮਾਲ ਕਰਨਾ, ਇਹ ਕਿੱਥੇ ਕਿੱਥੇ ਤੱਕ ਵਾਜਬ ਹੈ। ਟਰੰਪ ਦਾ ਉਦੋਂ ਕਹਿਣਾ ਸੀ ਵੀ ਜੇ ਤੁਹਾਨੂੰ ਮੁਫ਼ਤ ਦੇ ਵਿੱਚ ਕੋਈ $400 million ਦੀ ਚੀਜ਼ ਦੇ ਰਿਹਾ ਹੋਵੇ ਤੁਸੀਂ ਕਿਉਂ ਨਾ ਲਾਉਂਗੇ। ਫਿਰ ਉਸ ਜਹਾਜ਼ ਨੂੰ ਬੜੀ ਤੇਜ਼ੀ ਨਾਲ ਰੈਟਰੋਫਿਟ ਕੀਤਾ ਗਿਆ, ਉਹਦੇ ਵਿੱਚ ਜਿਹੜੀਆਂ ਕੁਝ ਹੋਰ ਸਹੂਲਤਾਂ ਵਗੈਰਾ ਇੰਕਲੂਡ ਕਰਨੀਆਂ ਸੀ, ਸਿਕਿਉਰਿਟੀ ਫੀਚਰ ਇੰਕਲੂਡ ਕਰਨੇ ਸੀ, ਉਹ ਕੀਤੇ ਗਏ। ਅਤੇ ਜਦੋਂ ਟਰੰਪ ਹੁਣ ਨੇਟੋ ਸਮਿਟ ਵਾਸਤੇ ਗਏ ਉਦੋਂ ਉਸ ਜੈੱਟ ਦੇ ਵਿੱਚ ਗਏ ਸੀ, ਪਰ ਵਾਸੂ ਜੀ ਜਦੋਂ ਉੱਥੋਂ ਰਵਾਨਾ ਹੋਏ ਨੇ ਉਸ ਨਵੇਂ ਜੈੱਟ ਦੇ ਵਿੱਚ ਨਹੀਂ ਆਏ, ਕਿਉਂਕਿ ਖਬਰਾਂ ਇਹ ਆ ਰਹੀਆਂ ਨੇ ਕਿ ਇੰਨੀ ਤੇਜ਼ੀ ਨਾਲ ਉਸ ਜੈੱਟ ਨੂੰ ਰੈਟਰੋਫਿਟ ਕੀਤਾ ਗਿਆ ਸੀ ਕਿ ਜਿਹੜਾ ਮਿਸਲ ਡਿਫੈਂਸ ਸਿਸਟਮ ਹੈ ਉਹ ਪੁਰਾਣੇ ਵਾਲੇ ਏਅਰਫੋਰਸ ਵਨ 'ਤੇ ਬੈਟਰ ਹੈ ਬਜਾਏ ਕਿ ਨਵੇਂ ਵਾਲੇ ਇਸ ਰੈਟਰੋਫਿਟਡ ਜਹਾਜ਼ 'ਤੇ। ਅਤੇ ਸੂਤਰਾਂ ਮੁਤਾਬਕ ਸਿਕਿਉਰਿਟੀ ਕੰਸਰਨ ਸੀ ਜਿਹਦੇ ਕਰਕੇ ਇਹ ਜਹਾਜ਼ ਉਹਨਾਂ ਨੇ ਵਰਤਿਆ ਨਹੀਂ।
ਯਾ ਸੋ ਬੜੀ ਮਸ਼ਹੂਰੀ ਕੀਤੀ ਸੀ ਉਸ ਨਵੇਂ ਕਤਰੀ ਜੈੱਟ ਦੀ ਡੋਨਲਡ ਟਰੰਪ ਨੇ, ਕਿਉਂਕਿ ਪਿਛਲੇ ਸਾਲ ਜਦੋਂ ਉੱਥੇ ਗਏ ਸੀ ਉਹਨਾਂ ਨੇ ਕਤਰ ਦੇ ਕੋਲੋਂ ਐਕਸੈਪਟ ਕੀਤਾ ਸੀ ਇਹ ਤੋਹਫ਼ਾ, ਅਤੇ ਉਸ ਤੋਂ ਬਾਅਦ ਜਦੋਂ ਉਹਦੀ ਰੈਟਰੋਫਿਟਿੰਗ ਹੋਈ ਆ, ਰੈਟਰੋਫਿਟਿੰਗ 'ਤੇ ਡੈਮੋਕਰੈਟਸ ਦਾ ਕਹਿਣਾ ਵੀ $1 billion ਤੋਂ ਜ਼ਿਆਦਾ ਲੱਗ ਗਿਆ। ਸੋ ਭਾਵੇਂ ਜੈੱਟ 400 million ਦਾ, ਪਰ ਉੱਤੇ ਰੈਟਰੋਫਿਟਿੰਗ 'ਤੇ ਉਹਦੇ ਸਿਕਿਉਰਿਟੀ ਅਪਗ੍ਰੇਡਸ ਵਗੈਰਾ 'ਤੇ ਕਸਟਮਾਈਜੇਸ਼ਨ 'ਤੇ $1 billion ਤਕਰੀਬਨ ਖਰਚ ਹੋਇਆ ਐਜ਼ ਪਰ ਡੈਮੋਕਰੈਟਸ ਇਨ ਦਾ US। ਅਤੇ ਉਹ ਜਦੋਂ ਰੈਟਰੋਫਿਟਿੰਗ ਖਤਮ ਹੋਈ ਆ ਉਸ ਤੋਂ ਬਾਅਦ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਅਤੇ ਮੀਡੀਆ ਨੂੰ ਦਿਖਾਇਆ ਸੀ ਵੀ ਦੇਖੋ ਜੈੱਟ ਕਿੰਨਾ ਹੁਣ ਮੈਂ ਵਧੀਆ ਬਣਾਤਾ, ਅਤੇ ਇਹਦੇ ਅੰਦਰ ਕਹਿੰਦੇ ਮੈਂ ਕਲਰਸ ਚੇਂਜ ਕਰਾਤੇ ਨੇ, ਹੋਰ ਉਹਦੇ ਵਿੱਚ ਕੋਈ ਗੋਲਡ ਟਵੀਕਸ ਨੇ, ਕਹਿੰਦੇ ਇਟਸ ਮੋਰ ਐਜ਼ ਪਰ ਮਾਈ ਟੇਸਟ ਨਾਓ। ਅਤੇ ਹੁਣ ਕਹਿੰਦੇ ਅਸੀਂ ਵਿਸ਼ਵ ਦੇ ਕਿਸੇ ਵੀ ਏਅਰਪੋਰਟ 'ਤੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦਾ ਜਹਾਜ਼ ਲੈਂਡ ਕਰੇਗਾ ਉਸ ਤੋਂ ਵੱਡਾ ਜਹਾਜ਼ ਕਹਿੰਦੇ ਹੋਰ ਕਿਸੇ ਦਾ ਨਹੀਂ ਹੋਏਗਾ, ਉਸ ਤੋਂ ਸ਼ਾਨਦਾਰ ਕਹਿੰਦੇ ਜੈੱਟ ਹੋਰ ਕਿਸੇ ਦਾ ਨਹੀਂ ਹੋਏਗਾ। ਸੋ ਉਦੋਂ ਉਹਨਾਂ ਨੇ ਇਸ ਤਰ੍ਹਾਂ ਉਦੋਂ ਕਿਹਾ ਸੀ, ਅਤੇ ਨਾਲ ਉਦੋਂ ਇਹ ਪਿਛਲੇ ਮਹੀਨੇ ਦੀ ਗੱਲ ਆ, ਕਹਿੰਦੇ ਅਗਲੇ ਮਹੀਨੇ ਹੁਣ ਅਸੀਂ ਟਰਕੀ ਜਾਣਾ, ਕਹਿੰਦੇ ਨੇਟੋ ਸਮਿਟ ਉੱਥੇ ਮੈਂ ਕਹਿੰਦੇ ਜਹਾਜ਼ ਲੈ ਕੇ ਜਾਊਂਗਾ।
ਫਿਰ
ਵੈਰੀ ਐਕਸਾਈਟਡ ਅਬਾਊਟ,
ਫਿਰ ਲੈ ਕੇ ਤਾਂ ਗਏ,
ਲੈ ਕੇ ਵੀ ਗਏ। ਅਤੇ ਹੁੰਦਾ ਕੀ ਆ ਕਿ ਹੁਣ ਅਮਰੀਕਾ ਦਾ ਰਾਸ਼ਟਰਪਤੀ ਜਦੋਂ ਵੀ ਟਰੈਵਲ ਕਰਦਾ ਇੰਟਰਨੈਸ਼ਨਲੀ, ਅਤੇ ਇੱਕ ਬੈਕਅਪ ਏਅਰਫੋਰਸ ਵਨ ਜਹਾਜ਼ ਉਹ ਹਮੇਸ਼ਾ ਰੈਡੀ ਰਹਿੰਦਾ, ਵੀ ਜੇ ਪਹਿਲੇ ਜਹਾਜ਼ ਵਿੱਚ ਕੋਈ ਦਿੱਕਤ ਹੋ ਜਾਏ ਤਾਂ ਦੂਜਾ ਜਹਾਜ਼ ਹੋਣਾ ਚਾਹੀਦਾ, ਵੀ ਨਮੋਸ਼ੀ ਨਹੀਂ ਹੋਣੀ ਚਾਹੀਦੀ। ਸੋ ਹੁਣ ਉੱਥੇ ਜਾ ਕੇ ਗਏ ਕਿੱਥੇ ਨੇ, ਟਰਕੀ ਗਏ ਨੇ, ਈਰਾਨ ਦੇ ਬਿਲਕੁਲ ਗੁਆਂਢ ਵਿੱਚ। ਸੋ ਇਸ ਵੇਲੇ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਵੀ ਈਰਾਨ ਦੇ ਵਿੱਚ ਅਲੀ ਖਮੇਨੀ ਦਾ ਜੋ ਫਿਊਨਰਲ ਚੱਲਿਆ, ਸੋ ਉਸ ਦੌਰਾਨ ਸੜਕਾਂ ਦੇ ਉੱਤੇ ਜਿਸ ਤਰ੍ਹਾਂ ਦੀ ਨਾਅਰੇਬਾਜ਼ੀ ਹੋਈ ਆ, ਕਿਲ ਟਰੰਪ ਦੇ ਨਾਅਰੇ ਲੱਗੇ। ਸੋ ਮੰਨਿਆ ਜਾਂਦਾ ਕਿ ਰਾਸ਼ਟਰਪਤੀ ਦੀ ਸਿਕਿਉਰਿਟੀ ਨੂੰ ਖਤਰਾ ਸੀ, ਉਹਨਾਂ ਦੀ ਸੇਫਟੀ ਨੂੰ ਖਤਰਾ ਸੀ। ਸੋ ਵਾਪਸੀ 'ਤੇ ਡੋਨਲਡ ਟਰੰਪ ਨੇ ਮੀਡੀਆ ਨੂੰ ਦੱਸਿਆ ਵੀ ਮੈਂ ਆਪਣੇ ਫਾਰ ਓਲਡ ਟਾਈਮ ਸੇਕ,
ਮੈਨੂੰ ਯਾਦ ਆਉਂਦੀ ਪੁਰਾਣੇ ਜਹਾਜ਼,
ਹਾਂ ਕਹਿੰਦੇ ਮੈਂ ਪੁਰਾਣੇ ਜਹਾਜ਼ ਵਿੱਚ ਵਾਪਸ ਜਾਵਾਂਗਾ, ਅਤੇ ਜਾਣਾ ਵੀ ਕਹਿੰਦੇ ਪਹਿਲਾਂ UK ਹੈ,
ਜਿਹੜਾ ਹਾਂ ਉਹ UK ਤੋਂ ਫਿਰ ਜਦੋਂ ਅੱਗੇ ਰਵਾਨਾ ਹੋਏ ਫਿਰ ਜਿਹੜਾ ਨਵਾਂ ਜਹਾਜ਼ ਹੈ ਉਹਦੇ ਵਿੱਚ ਸਵਾਰ ਹੋਏ।
ਹਾਂ, ਸੋ ਕਹਿੰਦੇ ਵੀ ਉਹ ਮੈਂ ਉੱਥੇ ਤੱਕ ਪੁਰਾਣੇ ਜਹਾਜ਼ ਵਿੱਚ ਜਾਵਾਂਗਾ। ਸੋ ਫਿਰ ਸਵਾਲ ਪੁੱਛਿਆ ਗਿਆ ਵੀ ਕੀ ਗੱਲ, ਵੀ ਕੋਈ ਅਸੈਸੀਨੇਸ਼ਨ ਥਰੈਟ ਤਾਂ ਨਹੀਂ, ਵੀ ਉਹਦੇ ਕਰਕੇ ਤਾਂ ਨਹੀਂ? ਫਿਰ ਡੋਨਲਡ ਟਰੰਪ ਅੱਗੋਂ ਕਹਿੰਦੇ ਕਹਿੰਦੇ I am number 1 ਔਨ ਦਾ ਕਿਲ ਲਿਸਟ ਆਫ ਈਰਾਨ। ਇਸ ਗੱਲ ਦੀ ਉਹਨੇ ਸ਼ੇਖੀ ਮਾਰੀ, ਤੇ ਆਮ ਤੌਰ ਤੇ ਕੋਈ ਵੀ ਪ੍ਰੈਜੀਡੈਂਟ ਹੋਏਗਾ ਡਿਨਾਈ ਕਰੇਗਾ, ਇਦਾਂ ਦੀ ਕੋਈ ਗੱਲ ਨਹੀਂ, ਵੀ ਆਈ ਹੈ ਫੁੱਲ ਟਰਸਟ ਇਨ ਦਾ ਸਿਕਿਉਰਿਟੀ ਏਜੰਸੀਜ਼ ਵਗੈਰਾ ਵਗੈਰਾ। ਤੇ ਪਰ ਉਹ ਕਹਿੰਦੇ I don't know, I can't tell you ਬਟ I don't really care, ਪਰ ਮੈਂ ਜਾਣਾ ਪੁਰਾਣੇ ਜਹਾਜ਼ ਵਿੱਚ ਆ। ਸੋ ਇਹ ਮੰਨਿਆ ਜਾਂਦਾ ਐਜ਼ ਯੂ ਮੈਂਸ਼ਨ ਕਿ ਵੀ ਹੋ ਸਕਦਾ ਕਿ ਉਹਨਾਂ ਨੂੰ ਈਰਾਨ ਵਾਲੇ ਪਾਸਿਓਂ ਕਿਸੇ ਪ੍ਰੋਜੈਕਟਾਈਲ ਦਾ, ਕਿਸੇ ਮਿਜ਼ਾਈਲ ਦਾ ਕੋਈ ਖਤਰਾ ਰਿਹਾ ਹੋਵੇ, ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ।
ਜਦੋਂ ਟਰੰਪ ਜਾ ਰਹੇ ਸੀ ਨਾ ਟਰਕੀ, ਉਦੋਂ ਬਸ ਜੀ ਕੁਝ ਰਿਪੋਰਟਾਂ ਇਹ ਵੀ ਨੇ ਕਿ CIA ਨੂੰ ਇਸ ਗੱਲ ਦੀ ਭਿਣਕ ਲੱਗੀ ਆ, ਕਿਉਂਕਿ ਟਰੈਕ ਕਰਦੇ ਵੱਖੋ ਵੱਖਰੇ ਐਂਗਲ ਤੋਂ ਕਿ ਕੀ ਕੁਝ ਚੱਲ ਰਿਹਾ। 2 lakh ਜਾਣੇ ਡੋਨਲਡ ਟਰੰਪ ਦੇ ਜਹਾਜ਼ ਦੀ ਜਿਹੜੀ ਟਰੈਵਲ ਪੈਥ ਆ ਉਹ ਟਰੈਕ ਕਰ ਰਹੇ ਸੀ। ਹੁਣ ਇਹਦੇ ਵਿੱਚ ਕਈ ਤਾਂ ਸ਼ੌਕੀਆ ਬੰਦੇ ਵੀ ਨੇ ਜਿਹੜੇ ਨੂੰ ਬਸ ਜਿਹੜੇ ਜਿਹਨਾਂ ਨੂੰ ਚੰਗਾ ਲੱਗਦਾ, ਜਿਹਨਾਂ ਨੂੰ ਝਸ ਆਉਂਦੀ ਹੈ ਇਹ ਕਰਕੇ,
ਬਹੁਤ ਸਾਰੇ ਬੋਟਸ ਵੀ ਨੇ।
ਪਰ ਕਿਉਂਕਿ 2 lakh ਇਸ ਤਰ੍ਹਾਂ ਦੇ ਅਕਾਊਂਟਸ ਟਰੰਪ ਦੇ ਜੈੱਟ ਦੇ ਜਿਹੜਾ ਟਰੈਵਲ ਆ ਉਹਨੂੰ ਟਰੈਕ ਕਰ ਰਹੇ ਸੀ, ਸਾਨੂੰ ਲੱਗਿਆ ਵੀ ਪ੍ਰੀਕੋਸ਼ਨ ਦੇ ਤੌਰ 'ਤੇ ਬਿਹਤਰ ਇਹ ਆ ਅਹਿਤਿਆਤ ਵਰਤ ਕੇ ਕਿ ਟਰੰਪ ਨੂੰ ਜਦੋਂ ਉੱਥੋਂ ਰਵਾਨਾ ਹੋਣਾ ਉਦੋਂ ਨਵੇਂ ਜੈੱਟਸ ਨਾ ਲੈ ਕੇ ਜਾਓ। ਅਤੇ ਇੱਕ ਗੱਲ ਇਹ ਵੀ ਜ਼ਰੂਰ ਹੈ ਕਿ ਨਵੇਂ ਰੈਟਰੋਫਿਟ ਕੀਤੇ ਜੈੱਟ ਦੇ ਵਿੱਚ ਜਿਹੜੇ ਮਿਸਾਈਲ ਡਿਫੈਂਸ ਸਿਸਟਮ ਨੇ ਉਹ ਉਨੇ ਵਧੀਆ ਨਹੀਂ ਜਿੰਨੇ ਕਿ ਪੁਰਾਣੇ ਜੈੱਟ 'ਤੇ ਹੈਗੇ ਆ।
ਯਾ, ਅਤੇ ਪੂਰਾ ਮਸਲਾ ਸਾਨੂੰ ਪਤਾ ਕਿ ਇੱਦਾਂ ਨਹੀਂ ਵੀ ਅਮਰੀਕਾ ਵਾਲਿਆਂ ਕੋਲ ਪੈਸੇ ਨਹੀਂ ਹੈਗੇ। ਅਮਰੀਕਾ ਵਾਲਿਆਂ ਨੇ ਨਵੇਂ ਏਅਰਫੋਰਸ ਵਨ ਵਾਸਤੇ ਠੇਕਾ ਆਪਣੀ ਹੀ ਕੰਪਨੀ ਬੋਇੰਗ ਨੂੰ ਦਿੱਤਾ ਹੋਇਆ।
ਜੀ ਜੀ,
ਠੇਕਾ ਇਹਨਾਂ ਨੇ 2018 ਦਾ ਦਿੱਤਾ ਹੋਇਆ, ਅਤੇ ਉਹ ਜਿਹੜੇ ਜੈੱਟ ਸੀਗੇ ਵੈਸੇ 2024 ਵਿੱਚ ਡਿਲੀਵਰ ਹੋ ਜਾਣੇ ਸੀ। 2 ਉਹਨਾਂ ਨੇ ਬੋਇੰਗ 737-8 ਜਿਹੜੇ ਆਰਡਰ ਕੀਤੇ ਹੋਏ ਨੇ, ਪਰ ਉਹਨਾਂ ਦੀ ਕਿਉਂਕਿ ਉਹ ਕਸਟਮਾਈਜ਼ ਆਰਡਰ ਹੈ ਏਅਰਫੋਰਸ ਵਨ ਦੀਆਂ ਰਿਕੁਆਇਰਮੈਂਟਸ ਦੇ ਮੁਤਾਬਕ ਉਹ ਸਾਰਾ ਬਣਾਇਆ ਜਾਣਾ ਸੀਗੇ ਤੋਂ, ਅਤੇ ਉਹ ਜਿਹੜਾ ਇੱਕ ਫਿਕਸਡ ਕੋਸਟ ਆਰਡਰ ਸੀ ਜਿਹੜਾ ਦਿੱਤਾ ਗਿਆ, ਇੱਕ ਫਿਕਸਡ ਕੋਸਟ ਕੰਟਰੈਕਟ ਸਾਈਨ ਕੀਤਾ ਸੀ ਬੋਇੰਗ ਦੇ ਨਾਲ ਕੰਟਰੈਕਟ ਹੈਗਾ 3.9 ਬਿਲੀਅਨ US ਡਾਲਰਸ ਦਾ, ਤੇ ਉਹ ਹੁਣ ਕਹਿੰਦੇ ਕਿ ਜਹਾਜ਼ ਮਹਿੰਗੇ ਬਣ ਰਹੇ ਨੇ,
ਕੋਸਟ
ਐਸਕਲੇਟ ਹੋ ਚੁੱਕੀ ਹੈ, ਤਕਰੀਬਨ 5 ਬਿਲੀਅਨ ਡਾਲਰ ਲੱਗ ਰਹੇ ਨੇ ਬੋਇੰਗ ਦੇ, ਤੇ ਉਹਨਾਂ ਦੀ ਡਿਲੀਵਰੀ ਲੇਟ ਹੋ ਰਹੀ ਹੈ, ਤੇ ਉਹ ਜਿਹੜੇ ਜਹਾਜ਼ ਨੇ ਹੁਣ ਮੰਨਿਆ ਜਾਂਦਾ ਕਿ 2028 ਤੱਕ ਡਿਲੀਵਰ ਹੋਣਗੇ। ਸੋ ਡੋਨਲਡ ਟਰੰਪ ਜਦੋਂ ਪਿਛਲੇ ਸਾਲ ਕਤਰ ਗਏ, ਉੱਥੇ ਉਹਨਾਂ ਨੇ ਗੱਲ ਕੀਤੀ, ਉਹਨੇ ਵੀ ਮੇਰਾ ਤਾਂ ਜਹਾਜ਼ ਹੀ ਪੁਰਾਣਾ,
ਉਹ
ਕਹਿੰਦੇ ਜਹਾਜ਼ ਦੀ ਕਿਹੜੀ ਗੱਲ ਆਈ, ਜਹਾਜ਼ ਸਾਡਾ ਲੈ ਲਓ। ਤੇ ਡੋਨਲਡ ਟਰੰਪ ਡੋਨਲਡ ਟਰੰਪ ਕਹਿੰਦੇ ਜਿਹੜੀ ਆਉਂਦੀ ਉਹ ਤਾਂ ਆਉਂਦੇ ਹੋ,
ਉਹਨਾਂ ਨੂੰ ਜਹਾਜ਼ ਲੈ ਵੈਸੇ ਹੀ ਕਿਹਾ ਹੋਵੇ। ਅੱਛਾ, ਇਹ ਵੀ ਨਹੀਂ ਹੈਗਾ ਕਿ ਜਿਹੜਾ ਇਹ ਜਹਾਜ਼ ਹੈ ਇਹ ਬਾਅਦ ਦੇ ਵਿੱਚ ਅਮੈਰੀਕਨ ਗਵਰਨਮੈਂਟ ਦਾ ਨਹੀਂ ਹੈਗਾ, ਇਹ ਜਹਾਜ਼ ਜਦੋਂ ਡੋਨਲਡ ਟਰੰਪ ਦੀ ਪ੍ਰੈਜ਼ੀਡੈਂਸੀ ਮੁਕੰਮਲ ਹੋ ਜਾਂਦੀ ਆ, ਟਰੰਪ ਲਾਇਬ੍ਰੇਰੀ ਉਹਨੂੰ ਇਹ ਚਲਾ ਜਾਣਾ, ਬੇਸਿਕਲੀ ਟਰੰਪ ਇਹਨੂੰ ਬਾਅਦ ਦੇ ਵਿੱਚ ਆਪਣੀ ਇੱਛਾ ਮੁਤਾਬਕ ਇਸਤੇਮਾਲ ਕਰ ਸਕਣ।
ਸੋ ਉਹਨਾਂ ਨੇ ਐਜ਼ ਅ ਪਰਸਨਲ ਗਿਫਟ, ਐਜ਼ ਅ ਪਰਸਨਲ ਪ੍ਰੈਜ਼ੈਂਟ ਇਹਨੂੰ ਐਕਸੈਪਟ ਕੀਤਾ। ਸੋ ਇਹ ਜਿਹੜਾ ਗਿਫਟ ਹੈ ਦ ਪ੍ਰੈਜ਼ੈਂਟ ਫਰੋਮ ਗਵਰਨਮੈਂਟ ਆਫ ਕਤਰ, ਉਹ ਅਮਰੀਕਾ ਦੀ ਸਰਕਾਰ ਨੂੰ ਗਿਫਟ ਨਹੀਂ ਹੈ,
ਡੋਨਲਡ
ਟਰੰਪ ਨੂੰ ਹੈ। ਤੇ ਡੋਨਲਡ ਟਰੰਪ ਫਿਰ ਬਾਅਦ ਵਿੱਚ ਉਹਦਾ ਉਹਨਾਂ ਨੇ ਲੀਗਲ ਵੇ ਅਰਾਊਂਡ ਇਹ ਲੱਭਿਆ ਵੀ ਚਲੋ ਜਦੋਂ ਮੈਂ ਰਾਸ਼ਟਰਪਤੀ ਨਹੀਂ ਰਹੂੰਗਾ ਤੇ ਇਹਨੂੰ ਮੈਂ ਆਪਣੇ ਪਰਸਨਲ ਯੂਜ਼ ਵਾਸਤੇ ਇਸਤੇਮਾਲ ਨਹੀਂ ਕਰਦਾ, ਕਿਉਂਕਿ ਫਿਰ ਕੋਨਫਲਿਕਟ ਆਫ ਇੰਟਰਸਟ ਦੀ ਗੱਲ ਹੋਣੀ ਸੀ। ਕਹਿੰਦੇ ਮੈਨੂੰ ਆਪਣੀ ਲਾਇਬ੍ਰੇਰੀ ਨੂੰ ਮੈਂ ਡੋਨੇਟ ਕਰ ਦੇਵਾਂਗਾ।
ਕਮਾਲ ਹੈ ਨਾ, ਵੈਸੇ ਕਮਾਲ ਹੀ ਆ। ਵਾਸੂ ਜੀ, ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਕੈਨੇਡਾ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ। ਜਿਹੜੀ ਉਹ ਕੰਪਨੀ ਹੈ ਗਿਲੀ, ਉਹਨਾਂ ਦੀ ਅੱਗੇ ਇੱਕ ਬ੍ਰਾਂਡ ਹੈਗਾ ਲੋਟਸ,
ਲਗਜ਼ਰੀ
ਬ੍ਰਾਂਡ ਆ ਇਹ। ਲੋਟਸ ਦੀਆਂ ਕਾਰਾਂ ਦੀ ਡਿਮਾਂਡ ਬਹੁਤ ਹੈ, ਇਹ 20% to 80% ਚਾਰਜ ਹੈ, 20 ਮਿੰਟਾਂ 'ਚ ਹੋ ਜਾਂਦਾ, 600 ਕਿਲੋਮੀਟਰ ਇੱਕ ਚਾਰਜ 'ਤੇ ਗੱਡੀ ਚੱਲਦੀ ਆ। ਜਿਹੜਾ ਉਹਦਾ ਬੇਸ ਮਾਡਲ ਵਾਸਤੇ ਜੀ ਕੈਨੇਡਾ 'ਚ ਅਵੇਲੇਬਲ ਹੋਣਾ $1,19,000 ਦਾ,
ਟੌਪ ਮਾਡਲ ਦੀ ਗੱਲ ਕਰੋ,
ਟੌਪ ਮਾਡਲ $159,000 ਓਨਲੀ,
ਆਹੀ ਲੈਣ, ਠੀਕ ਠੀਕ ਲਾ ਲਓ, ਦੋ ਲੈ ਲੈਣ।
ਸੋ ਤੁਸੀਂ ਹਲੇ ਇਹ ਦੇਖ ਲਓ ਕਿ ਜਿਹੜੀ ਇਹ ਗੱਲ ਸੀ ਨਾ ਵੀ ਚਾਈਨਾ ਤੋਂ ਈਵੀਜ਼ ਆਉਣਗੀਆਂ, ਸਸਤੀਆਂ ਆਉਣਗੀਆਂ, ਉਹ ਵੀ ਚਲੋ ਆਉਂਦੀਆਂ ਆਉਂਦੀਆਂ ਸ਼ਾਇਦ ਪਹੁੰਚਣਗੀਆਂ। BYD ਅਤੇ ਚੈਰੀ ਕੰਪਨੀਆਂ, ਉਹਨਾਂ ਬ੍ਰਾਂਡਸ ਦੀਆਂ ਕਾਰਾਂ ਆਉਣਗੀਆਂ, ਪਰ ਜਿਹੜੀਆਂ ਕਾਰਾਂ ਹਾਲ ਦੀ ਘੜੀ ਵਿਕਣੀਆਂ, ਜਿਹੜੀਆਂ ਪਹਿਲਾਂ ਸ਼ੁਰੂ ਹੋ ਰਹੀਆਂ ਨੇ, ਉਹ ਗਿਲੀ ਦੀਆਂ ਹਾਈ ਐਂਡ ਮਾਡਲ ਵਾਲੀਆਂ ਗੱਡੀਆਂ ਨੇ, ਜਿਹੜਾ ਕਿ ਫੁੱਲੀ ਲੋਡਿਡ ਮਾਡਲ $159,000 ਦਾ ਹੋਏਗਾ।
ਹੋ ਨਹੀਂ ਸਕਦਾ,
ਨਹੀਂ ਹੋ ਕਿਉਂ,
ਤੁਸੀਂ ਆਸ ਕਿਉਂ ਰਹੇ ਹੋ ਲੈਦਾ?
ਨਹੀਂ ਦੇਖੋ, ਕਿਉਂਕਿ ਨਾ ਚਾਈਨੀਜ਼ ਈਵੀਜ਼ ਨਾਲ ਗੱਲ ਸੀ, ਸਸਤੀ ਈਵੀ ਆਉਣਗੀਆਂ, ਸਸਤੀਆਂ ਗੱਡੀਆਂ ਮੁਹੱਈਆ ਹੋਣਗੀਆਂ,
ਮੇਰੇ ਕਰਨ ਅਰਜੁਨ
ਆਏਂਗੇ। ਅੱਛਾ ਵਾਸੂ ਜੀ, ਜਿਹੜੇ NDP ਦੇ ਲੀਡਰ ਨੇ ਆਵੀ ਲੂਇਸ ਨੇ ਕੱਲ੍ਹ ਇੱਕ ਅਜਿਹੀ ਗੱਲ ਕੀਤੀ, ਮੈਨੂੰ ਮੁੰਨਾ ਭਾਈ ਦਾ ਇੱਕ ਡਾਇਲੋਗ ਚੇਤਾ ਆ ਗਿਆ ਸਰਕਿਟ ਦਾ।
ਅੱਛਾ,
ਉਹ ਕਹਿੰਦਾ ਨਹੀਂ 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 ਨਹੀਂ, ਆਪਾਂ ਕੁਛ ਨਹੀਂ ਕਰੇਗਾ, ਆਪਾਂ ਸਿਰਫ ਟੈਕਨੀਕ ਬਤਾਏਗਾ, ਜੋ ਕੁਛ ਕਰਨਾ ਤੁਮ ਲੋਕ ਕਰਨਾ।
ਅੱਛਾ,
ਕਿਉਂਕਿ ਆਵੀ ਲੂਇਸ ਮਾਰਚ ਦੇ ਵਿੱਚ ਉਹ NDP ਦੇ ਲੀਡਰ ਬਣ ਜਾਂਦੇ ਆ, ਫੈਡਰਲ NDP ਦੇ MP ਉਹ ਹੈ ਨਹੀਂ, ਉਹਨਾਂ ਦੀ ਹਾਊਸ ਆਫ ਕਾਮਨਸ ਦੇ ਵਿੱਚ ਸੀਟ ਕੋਈ ਹੈ ਨਹੀਂ। ਹੁਣ ਕੈਨੇਡਾ ਦੇ ਵਿੱਚ ਆਉਂਦੇ ਮਹੀਨਿਆਂ ਦੇ ਵਿੱਚ 7 ਬਾਏ ਇਲੈਕਸ਼ਨਸ ਦੀ ਲਗਭਗ ਤਿਆਰੀ ਹੋ ਰਹੀ ਆ, ਕਿਉਂਕਿ ਕੁਝ MP ਜਿਨ੍ਹਾਂ ਨੂੰ ਹੋਰ ਨਿਯੁਕਤੀਆਂ ਅਪੁਆਇੰਟਮੈਂਟਸ ਦੇ ਦਿੱਤੀਆਂ ਗਈਆਂ ਉਹ ਚਲੇ ਗਏ ਨੇ, ਕਈਆਂ ਨੇ ਕਿਹਾ ਕਿ ਜੀ ਅਸੀਂ ਰਿਜ਼ਾਈਨ ਕਰ ਦਾਂਗੇ ਆਉਂਦੇ ਸਮੇਂ 'ਚ, ਕਈ ਕਿਊਬੈਕ ਦੀ ਸਿਆਸਤ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਨੇ, ਕਈਆਂ ਨੇ ਇੱਕ ਨੂੰ ਤਾਂ ਹੁਣੇ ਪਰਸੋਂ ਸੈਨੇਟ ਦੇ ਵਿੱਚ ਅਪੁਆਇੰਟ ਕਰ ਦਿੱਤਾ ਗਿਆ। ਸੋ ਕੁੱਲ ਮਿਲਾ ਕੇ 7 ਸੀਟਾਂ ਨੇ ਜਿਹੜੀਆਂ ਖਾਲੀ ਹੋ ਚੁੱਕੀਆਂ ਨੇ ਜਾਂ ਹੋ ਜਾਣਗੀਆਂ, ਇਹ ਟੋਟਲ ਨੰਬਰ ਆ। ਫਿਰ ਇਸ ਵੀ ਇਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਇੱਕ ਸੀਟ 'ਤੇ ਆਵੀ ਲੂਇਸ ਚੋਣ ਲੜ ਕੇ NDP ਦੇ ਲੀਡਰ MP ਵੀ ਬਣ ਜਾਣਗੇ ਅਤੇ ਫਿਰ ਹਾਊਸ ਆਫ ਕਾਮਨਸ ਦੇ ਵਿੱਚ ਵਾਪਸੀ ਕਰਨਗੇ। ਕੱਲ੍ਹ ਵਾਸੂ ਜੀ ਉਹਨਾਂ ਨੇ ਕਲੀਅਰ ਕਰਤਾ, ਕਹਿੰਦੇ ਆਹ ਮੈਂ ਕੋਈ ਬਾਏ ਇਲੈਕਸ਼ਨ ਨਹੀਂ ਲੜਨਾ।
ਯਾ, ਅਤੇ ਲੜਨਾ ਤਾਂ ਬਾਏ ਇਲੈਕਸ਼ਨ ਹੀ ਪੈਣਾ ਜੇ ਤੁਸੀਂ ਹਾਊਸ ਆਫ ਕਾਮਨਸ ਵਿੱਚ ਪਹੁੰਚਣਾ, ਹੋਰ ਕੋਈ ਤਰੀਕਾ ਤਾਂ ਹੈ ਨਹੀਂ। ਸੋ
ਜਾਂ ਜਨਰਲ ਇਲੈਕਸ਼ਨ ਦੀ ਵੇਟ ਕਰੋ,
ਜਾਂ ਫਿਰ ਜਨਰਲ ਇਲੈਕਸ਼ਨ ਦੀ ਵੇਟ ਕਰੋ, ਇਲੈਕਸ਼ਨ ਤਾਂ ਲੜਨਾ ਹੀ ਪੈਣਾ। ਸੋ ਨੋਮੀਨੇਸ਼ਨ ਤਾਂ ਹੋਣੀ ਨਹੀਂ ਤੁਹਾਡੀ ਇੱਥੇ। ਸੋ ਪਰ ਹੁਣ 7 ਮੌਕੇ ਸੀਗੇ ਉਹਨਾਂ ਦੇ ਕੋਲ, ਸੋ ਇਹਦੇ ਵਿੱਚੋਂ ਵਿਜੇ ਜੀ ਕੱਲ੍ਹ ਹੀ ਯੈਸਟਰਡੇ ਜਿਹੜੇ ਓਨਟੈਰੀਓ ਦੇ ਬੜੇ ਚੰਚਲ MP ਨੇ ਨੀਟ ਅਰਸਕਿਨ ਸਮਿਥ, ਉਹਨਾਂ ਨੇ ਆਫੀਸ਼ਲੀ ਆਪਣਾ ਜਿਹੜਾ ਰੈਜ਼ਿਗਨੇਸ਼ਨ ਉਹ ਕੱਲ੍ਹ ਦਿੱਤਾ।
ਹਾਂਜੀ,
ਸੋ ਕਿਉਂਕਿ ਪਰਸੋਂ ਤੱਕ ਗੱਲ ਹੁੰਦੀ ਸੀ ਵੀ 6 ਬਾਏ ਇਲੈਕਸ਼ਨ ਹੋਣੇ ਆ, ਕੱਲ੍ਹ ਫਿਰ ਇਸ ਗੱਲ ਦੀ ਪੁਸ਼ਟੀ ਹੋ ਵੀ 7 ਹੋਣੇ ਬਾਏ ਇਲੈਕਸ਼ਨ
ਹੋਣਗੇ ਜੀ।
ਉਹਦੇ ਵਿੱਚੋਂ 4 ਜਿਹੜੇ ਬਾਏ ਇਲੈਕਸ਼ਨ ਨੇ ਉਹ ਕੁਬੈਕ ਦੇ ਵਿੱਚ ਨੇ, ਇੱਕ ਸਸਕੈਚਵਨ ਦੇ ਵਿੱਚ ਆ, ਇੱਕ ਆਪਣੇ ਇੱਥੇ ਨਾਰਥ ਵੈਂਕੂਵਰ ਵਾਲੀ ਕੈਪੋਲੈਨੋ ਵਾਲੀ ਜਿਹੜੀ ਸੀਟ ਆ ਜੋਨਥਨ ਵਿਲਕਿਨਸਨ ਦੀ।
ਹਾਂਜੀ,
ਸੋ 6ਵਾਂ ਬਾਏ ਇਲੈਕਸ਼ਨ ਉਹ ਆ, ਤੇ 7ਵਾਂ ਨੀਟ ਅਰਸਕਿਨ ਸਮਿਥ ਵਾਲਾ ਓਨਟੈਰੀਓ ਦੀ ਉਹਨਾਂ ਦੀ ਰਾਈਡਿੰਗ ਆ ਜਿਹੜੀ ਉਹਨਾਂ ਦੀ ਰਾਈਡਿੰਗ ਆ
ਈਸਟ ਯੋਰਕ।
ਹਾਂਜੀ, ਸੋ ਬੀਚਜ਼ ਈਸਟ ਯੋਰਕ ਦੇ ਵਿੱਚ 2011 ਦੇ ਵਿੱਚ NDP ਦਾ ਹੀ ਕੈਂਡੀਡੇਟ ਜਿੱਤਿਆ ਸੀ।
ਹਾਂਜੀ,
ਉਸ ਤੋਂ ਬਾਅਦ
ਪਰ ਉਦੋਂ ਦੇਖੋ NDP ਦੀ ਵੇਵ ਵੀ ਬੜੀ ਤਗੜੀ ਸੀ ਜੈਕ ਲੇਟਨ ਵੇਲੇ।
2015 ਤੋਂ ਬਾਅਦ ਹੁਣ ਤੱਕ ਉੱਥੇ ਲਿਬਰਲ MP ਹੀ ਹੈ
ਨੇਟ ਅਰਸਕਿਨ ਸਮਿਥ ਸੀ।
ਨੇਟ ਅਰਸਕਿਨ ਸਮਿਥ ਨੇ ਪਿਛਲੇ ਸਾਲ 70% ਵੋਟ ਦੇ ਨਾਲ ਉਹ ਇਲੈਕਸ਼ਨ ਜਿੱਤਿਆ।
ਕਰੈਕਟ,
ਤੇ ਉੱਥੋਂ ਚਾਂਸ ਬਣਦਾ ਸੀ ਮਾੜਾ ਮੋਟਾ ਕਿ ਸ਼ਾਇਦ ਆਵੀ ਲੂਇਸ ਆਪਣੀ ਕਿਸਮਤ ਅਜ਼ਮਾਉਣ, ਤਾਂ ਕਰਕੇ ਉਹਨਾਂ ਨੂੰ ਕੱਲ੍ਹ ਇਹ ਸਵਾਲ ਪੁੱਛਿਆ ਗਿਆ
ਜੀ
ਹੁਣ ਆਹ ਵਾਲੀ ਸੀਟ 'ਤੇ ਤਾਂ ਤੁਸੀਂ ਟਰਾਈ ਕਰ ਸਕਦੇ ਹੋ, ਪਰ ਕਹਿੰਦੇ ਨਹੀਂ, ਕਹਿੰਦੇ ਵੀ ਅਸੀਂ ਵਿਚਾਰ ਕੀਤਾ ਪਾਰਟੀ ਦੇ ਨਾਲ ਅਤੇ ਸਾਰੇ ਜਿਹੜੇ ਪਾਰਟੀ ਦੇ ਕਾਰਕੁਨ ਨੇ ਉਹਨਾਂ ਦੇ ਨਾਲ, ਅਤੇ ਕਹਿੰਦੇ ਵੀ ਇਹੀ ਸਲਾਹ ਕੀਤੀ ਗਈ ਵੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਉੱਤੇ ਹੀ ਫਿਲਹਾਲ ਫੋਕਸ ਕੀਤਾ ਜਾਵੇ। ਸੋ ਆਵੀ ਲੂਇਸ ਅਜੇ ਹਾਊਸ ਆਫ ਕਾਮਨਸ ਪਹੁੰਚਣ ਦੀ ਤਿਆਰੀ ਨਹੀਂ ਕਰਨਗੇ ਅਤੇ ਉਹ ਕਹਿੰਦੇ ਪਾਰਟੀ ਦੀਆਂ ਗ੍ਰਾਸ ਰੂਟਸ 'ਤੇ ਹੀ ਕੰਮ ਕਰਨਾ। ਸੋ ਇਹਦਾ ਮਤਲਬ ਇਹ ਹੋਇਆ ਕਿ ਈਵਨ ਬਾਈ ਦੀ ਐਂਡ ਆਫ ਦਿਸ ਈਅਰ
ਜੀ ਜੀ
ਆਵੀ ਲੂਇਸ ਹਾਊਸ ਆਫ ਕਾਮਨਸ ਵਿੱਚ ਨਹੀਂ ਹੋਣਗੇ।
ਇਹਦਾ ਮਤਲਬ ਇੱਕ ਇਹ ਵੀ ਆ ਦੇਖੋ, ਕਿਉਂਕਿ ਇੱਕ ਤਾਂ ਵੈਸੇ ਐਨ ਡੀ ਪੀ ਦੇ ਐਮ ਪੀਜ਼ ਦੀ ਗਿਣਤੀ ਕਿੰਨੀ 5 ਰਹਿ ਗਏ ਨੇ ਹੁਣ, 5 ਜਾਣੇ ਆ, ਸੇਫ ਸੀਟ ਕੋਈ ਵੀ ਨਹੀਂ ਹੈਗੀ ਨਾ। ਮੰਨ ਲਓ ਜੇ ਉਹੀ 30-40 ਐਮ ਪੀ ਹੋਣ, ਤੁਸੀਂ ਕਿਸੇ ਇੱਕ ਨੂੰ ਕਹਿੰਦੇ ਹੋ ਭਾਈ ਆਹ ਸਾਡੀ ਸੇਫ ਸੀਟ ਆ, ਅਗਲਾ ਸਟੈਪ ਡਾਊਨ ਕਰ ਜਾਂਦਾ, ਜਿਵੇਂ ਪੀ ਆਰ ਪੋਲੀਐਫ ਦੀ ਹਾਊਸ ਆਫ ਕਾਮਨ 'ਚ ਵਾਪਸੀ ਹੋਈ, ਅਲਬਰਟਾ ਵਾਲੀ ਸੀਟ ਤੋਂ ਸੇਫ ਸੀਟ ਤੋਂ ਜਿੱਤ ਕੇ ਆਏ। ਐਨ ਡੀ ਪੀ ਵਾਸਤੇ ਇਸ ਵੇਲੇ ਮੁਲਕ ਭਰ ਦੇ ਵਿੱਚ, ਸੋ ਇਹਦਾ ਮਤਲਬ ਇਹ ਹੈ ਵੀ ਸੇਫ ਸੀਟ ਕੋਈ ਵੀ ਨਹੀਂ ਹੈਗੀ, ਅਤੇ ਜਿਹੜੀਆਂ ਸੇਫ ਸੀਟਾਂ ਵਾਲੇ ਆ ਜਿਹੜੇ 5 ਜਣੇ ਹੈਗੇ ਵੀ ਆ, ਉਹਨਾਂ ਦੇ ਵਿੱਚੋਂ ਕੋਈ ਵੀ ਆਪਣੀ ਸੀਟ ਗਿਵ ਅਪ ਨਹੀਂ ਕਰਨਾ ਚਾਹੁੰਦਾ। ਅਤੇ ਆਵੀ ਲੂਇਸ ਦਾ ਇਹ ਕਹਿਣਾ, ਕਹਿੰਦੇ ਜੀ ਪਾਰਟੀ ਨੇ ਮੈਨੂੰ ਮੈਂਡੇਟ ਇਹ ਦਿੱਤਾ ਕਿ ਮੈਂ ਪਾਰਟੀ ਨੂੰ ਰੀਬਿਲਡ ਕਰਾਂ, ਇਹਦਾ ਰਿਵਾਈਵਲ ਕਰਾਂ, ਤਾਂ ਕਿ ਅਗਲੇ ਇਲੈਕਸ਼ਨ ਵਾਸਤੇ ਅਸੀਂ ਹੋਰ ਮਜ਼ਬੂਤ ਸਿਚੁਏਸ਼ਨ ਦੇ ਵਿੱਚ ਹੋਈਏ। ਸੋ ਇਹਦਾ ਮਤਲਬ ਇਹ ਹੈ ਵਾਸੂ ਜੀ, ਜਿਹੜੇ ਹੁਣ 7 ਬਾਏ ਇਲੈਕਸ਼ਨ ਹੋਣੇ ਆ, ਅੱਛਾ ਇਹਦਾ ਵੀ ਇਹ ਵੀ ਇੱਕ ਕੈਲਕੂਲੇਸ਼ਨ ਇੰਪੋਰਟੈਂਟ ਆ, ਜਿਹੜੀਆਂ 3 ਸੀਟਾਂ ਖਾਲੀ ਹੋਈਆਂ ਉਹ ਲਿਬਰਲਸ ਦੀਆਂ, ਜਿਹੜੀਆਂ ਬਾਕੀ ਦੀਆਂ 4 ਨੇ ਉਹ ਆਪੋਜੀਸ਼ਨ ਦੀਆਂ ਸੀਟਾਂ ਨੇ। ਸੋ ਜਦੋਂ ਇਹ 7 ਸੀਟਾਂ ਮਨਫੀ ਹੋ ਵੀ ਜਾਂਦੀਆਂ, ਜਿਹੜੀ ਲਿਬਰਲਸ ਦੀ ਮੈਜੋਰਿਟੀ ਦੀ ਗਿਣਤੀ ਆ ਉਹ ਫਿਰ ਵੀ ਬਰਕਰਾਰ ਰਹਿਣੀ ਆ।
ਹਾਂਜੀ, ਅਤੇ ਇਨਫੈਕਟ ਜਦੋਂ ਬਾਈ ਇਲੈਕਸ਼ਨ ਹੋ ਹਟੇ, ਚਾਂਸ ਇਹ ਹੈ ਕਿ ਜਿਹੜੇ ਕੁਬੈਕ ਵਾਲੇ ਬਾਈ ਇਲੈਕਸ਼ਨ ਨੇ ਉਹਨਾਂ ਵਿੱਚੋਂ ਇੱਕ ਅੱਧੀ ਸੀਟ ਸ਼ਾਇਦ ਲਿਬਰਲਸ ਐਡ ਹੀ ਕਰ ਜਾਣ, ਕਿ ਜਿਹੜੀਆਂ 3 ਸੀਟਾਂ ਇਹਨਾਂ ਦੀਆਂ ਖਾਲੀ ਹੋ ਰਹੀਆਂ ਉਹ ਤਾਂ ਰਿਟੇਨ ਕਰ ਹੀ ਜਾਣਗੇ, ਇੱਕ ਅੱਧੀ ਸੀਟ ਵੱਧ ਸਕਦੀ ਆ, ਕਿ 7 ਦੇ ਵਿੱਚੋਂ ਹਜੇ ਤਾਂ 3 ਇਹਨਾਂ ਦੀਆਂ ਸੀਟਾਂ, ਉਹ 4 ਜਾਂ 5 ਵੀ ਹੋ ਸਕਦੀਆਂ ਨੇ। ਸੋ ਅਲਟੀਮੇਟਲੀ ਬਾਈ ਦਾ ਟਾਈਮ ਡਸਟ ਹੈ ਸੈਟਲਡ ਕਿ ਲਿਬਰਲਸ ਦਾ ਜਿਹੜਾ ਸੀਟ ਕਾਊਂਟ ਆ ਉਹ ਵਧਣ ਦੇ ਅਸਾਰ ਜ਼ਿਆਦਾ ਨੇ। ਅਤੇ ਬਾਕੀ ਆਵੀ ਲੂਇਸ ਦਾ ਤਾਂ ਇਹੀ ਕਿਹਾ ਜਾ ਰਿਹਾ ਵੀ ਭਾਵੇਂ ਉਹ ਜੋ ਮਰਜ਼ੀ ਕਹਿਣ ਕਿ ਅਸੀਂ ਪਾਰਟੀ ਨੂੰ ਰੀਬਿਲਡ ਕਰਨ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ 'ਤੇ ਕੰਮ ਕਰਨਾ, ਅਸਲ ਦੇ ਵਿੱਚ ਕਹਿੰਦੇ ਵੀ ਉਹ ਥੋੜ੍ਹੀ ਘਬਰਾਹਟ ਦੇ ਵਿੱਚ ਨੇ ਵੀ ਅਜੇ ਮਾਰਚ ਵਿੱਚ ਹੀ ਉਹ ਲੀਡਰ ਬਣੇ ਨੇ, ਅਤੇ ਜੇ ਇੰਨੀ ਜਲਦੀ ਜਲਦਬਾਜ਼ੀ ਦੇ ਵਿੱਚ ਕੋਈ ਬਾਈ ਇਲੈਕਸ਼ਨ ਲੜਦੇ ਨੇ ਅਤੇ ਹਾਰ ਬੈਠਦੇ ਨੇ ਅਤੇ ਉਹਨਾਂ ਦੀ ਫਿਰ ਲੀਡਰਸ਼ਿਪ ਦੇ ਉੱਤੇ ਸਵਾਰੀਆਂ ਨਿਸ਼ਾਨ ਲੱਗ ਜਾਏ।
ਬਿਲਕੁਲ, ਵਟਸਐਪ 'ਤੇ ਨਾ ਇੱਕ ਮੈਸੇਜ ਆ ਜਾਂਦਾ, ਡਿਡ ਆਈ ਮਿਸ ਦਾ ਨਿਊਯਾਰਕ ਟਾਈਮਜ਼ ਆਰਟੀਕਲ ਔਰ ਇਜ਼ ਇਟ ਸਟਿਲ ਕਮਿੰਗ। ਉਹ ਅੱਛਾ, ਵਾਲ ਸਟਰੀਟ ਜਰਨਲ ਵਾਲੇ ਆਰਟੀਕਲ ਦਾ ਜਿਹੜਾ ਆਪਾਂ ਡਿਸਕਸ਼ਨ ਕਰਨੀ ਆ, ਉਹਨਾਂ ਖਬਰਾਂ ਦਾ ਬੁਲੇਟਿਨ ਹੋ ਲੈਣ ਦੀ ਹੈ ਜੀ, ਅਤੇ ਉਸ ਤੋਂ ਬਾਅਦ ਫਿਰ ਉਹਦੇ ਬਾਰੇ ਗੱਲ ਕਰਦੇ ਹਾਂ। ਉਹ 2 ਸੀਰੀਜ਼ ਸੀ, 2 ਆਰਟੀਕਲ ਉਹਨਾਂ ਨੇ ਲਿਖੇ ਸੀ, ਉਹਨਾਂ ਦੇ ਵਿੱਚੋਂ ਮੇਨ ਟੇਕਅਵੇਜ਼ ਕੀ ਨੇ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ। ਵਾਲੇ ਪਕੌੜੇ ਵਧੀਆ ਬਣਾਉਣ ਵਾਲੇ ਐਸਟੈਬਲਿਸ਼ਮੈਂਟਸ ਨੇ, ਸਵੇਰ ਦੁਪਹਿਰ ਸ਼ਾਮ ਜਦੋਂ ਮਰਜ਼ੀ ਐਡ ਪਾਓ, ਸਾਰਿਆਂ ਦਾ ਸਵਾਗਤ ਹੈ।
ਬਿਲਕੁਲ,
ਇਹ ਕੰਪਲੇਂਟ ਨਹੀਂ ਹੈ ਹਲਕੀ ਜਿਹੇ,
ਨਹੀਂ
ਇਹ ਕਹਿਣਾ ਵੀ ਸਵੇਰੇ ਸਵੇਰੇ ਪਕੌੜੇ,
ਨਹੀਂ ਨਹੀਂ ਬਿਲਕੁਲ ਨਹੀਂ।
ਹਾਂ,
ਅਤੇ ਇਹ ਐਡਵਰਟਾਈਜ਼ਿੰਗ ਤਾਂ ਇੱਦਾਂ ਹੀ ਹੁੰਦੀ ਆ
ਜੀ ਜੀ।
ਹੁਣ ਸਵੇਰੇ ਸਵੇਰੇ ਇੰਸ਼ੋਰੈਂਸ ਦੀ ਵੀ ਐਡ ਚੱਲਦੀ ਆ
ਜੀ ਜੀ,
ਸਵੇਰੇ 7 ਵਜੇ ਉੱਠ ਕੇ ਕੋਈ ਇੰਸ਼ੋਰੈਂਸ ਖਰੀਦਣ ਥੋੜ੍ਹੀ ਜਾਂਦਾ
ਜੀ ਜੀ। ਬਿਲਕੁਲ,
ਉਹ ਹੋ ਸਕਦਾ 11 ਵਜੇ ਚੱਲ
ਜਾਏ, 11 ਵਜੇ ਚੱਲ ਜਾਏ,
ਸ਼ੋਅ ਖਤਮ ਹੋਣ ਤੋਂ ਬਾਅਦ ਚੱਲ ਜਾਏ।
ਹਾਂ, ਹੋ ਸਕਦਾ ਅਗਲਾ ਵੈਬਸਾਈਟ ਖੋਲ੍ਹ ਕੇ ਨਾਲ ਦੀ ਨਾਲ ਉੱਥੇ ਥੋੜ੍ਹੀ ਜਿਹੀ ਰਿਸਰਚ ਹੀ ਕਰ ਲਵੇ,
ਰਿਸਰਚ ਕਰ ਲਵੇ
ਜੀ ਜੀ। ਬਿਲਕੁਲ, ਬਸ ਜੀ ਸਵੇਰੇ ਸਵੇਰੇ ਕੰਸਟਰਕਸ਼ਨ ਵਾਲਿਆਂ ਦੀ ਐਡ ਵੀ ਹੁੰਦੀ ਆ, ਹੁਣ ਕਿਸੇ ਨੇ ਸਵੇਰੇ ਸਵੇਰੇ ਤਾਂ ਘਰ ਬਣਾਉਣਾ ਨਹੀਂ, ਪਰ ਇਹ ਹੈ ਕਿ ਵੀ ਉਹ ਵਿਚਾਰ ਪਲਾਂਟ ਕਰਨ ਦੀ ਜੀ ਜੀ। ਐਂ ਕਰੀਏ ਹੁਣ ਖਬਰਾਂ ਦਾ ਤਾਜ਼ਾ ਬੁਲੇਟਿਨ ਸੁਣਦੇ, ਉਸ ਤੋਂ ਬਾਅਦ ਗੱਲਬਾਤ ਜਾਰੀ ਰਹੇਗੀ।
ਠੀਕ ਹੈ,
ਵਿਚਾਰਾਂ ਦਾ ਆਦਾਨ ਪ੍ਰਦਾਨ। ਬਸ ਜੀ, ਵਾਲ ਸਟਰੀਟ ਜਰਨਲ ਦੇ ਵਿੱਚ ਜਿਹੜੇ 2 ਆਰਟੀਕਲ ਛਪੇ, 2 ਪਾਰਟਸ ਦੀ ਸੀਰੀਜ਼ ਸੀ ਇਹ, ਜਿਹਦੇ ਵਿੱਚ ਪਹਿਲਾ ਆਰਟੀਕਲ 'ਤੇ ਇਸ ਚੀਜ਼ ਉੱਪਰ ਕੇਂਦਰਿਤ ਸੀ ਕਿ ਯੂਰਪ ਦਾ ਅਮਰੀਕਾ ਦੇ ਨਾਲ ਜੋ ਰਿਲੇਸ਼ਨਸ਼ਿਪ ਦੇ ਵਿੱਚ ਕੜੱਤਣ ਆਈ ਹੈ, ਜੋ ਰਪਚਰ ਹੋਇਆ, ਉਹਦੇ ਬਾਰੇ ਸੀ। ਪਰ ਜਿਹੜਾ ਦੂਜਾ ਹਿੱਸਾ,
ਦੇਰ ਇਜ਼ ਨੋ ਗੋਇੰਗ ਬੈਕ,
ਦੇਰ ਇਜ਼ ਨੋ ਗੋਇੰਗ,
ਵਰਡ ਯੂਜ਼ ਕੀਤਾ ਗਿਆ ਰਪਚਰ
ਜੀ।
ਰਪਚਰ ਸ਼ਬਦ ਜਿਹੜਾ ਹੈ ਇਹ ਮਾਰਕ ਕਾਰਨੀ ਨੇ ਡੈਵਸ ਵਾਲੇ ਭਾਸ਼ਣ ਵਿੱਚ ਪਹਿਲੀ ਵਾਰ ਇਸਤੇਮਾਲ ਕੀਤਾ,
ਉੱਥੇ ਇਸਤੇਮਾਲ ਕੀਤਾ ਸੀ ਰਾਈਟ,
ਇਸ
ਕੰਟੈਕਸਟ ਦੇ ਵਿੱਚ। ਹਾਂ,
ਫਿਰ ਵਰਡ ਨਹੀਂ ਜਾ,
ਉਹਨਾਂ ਨੇ ਘੜਿਆ ਨਹੀਂ ਇਹ ਸ਼ਬਦ। ਹਾਂ,
ਪਰ ਰਪਚਰ ਜਿਹੜਾ ਵਰਡ ਇਸ ਕੰਟੈਕਸਟ ਵਿੱਚ ਮਾਰਕ ਕਾਰਨੀ ਨੇ ਯੂਜ਼ ਕੀਤਾ ਸੀ ਪਹਿਲੀ ਵਾਰ, ਇਟਸ ਅ ਰਪਚਰ
ਅਮਰੀਕਾ ਦੇ ਨਾਲ ਜਿਹੜੇ ਜੀਓਪੋਲੀਟੀਕਲ ਸੰਬੰਧ ਨੇ ਉਹਨਾਂ ਬਾਰੇ। ਜਿਹੜੀ ਵਸੂ ਜੀ ਇਹਦੀ ਦੂਜੀ ਜਿਹੜਾ ਇਹਦਾ ਭਾਗ ਪ੍ਰਕਾਸ਼ਿਤ ਕੀਤਾ ਗਿਆ, ਪਬਲਿਸ਼ ਕੀਤਾ ਗਿਆ, ਉਹਦੇ ਵਿੱਚ ਇਹ ਸੀ ਦ ਕੈਨੇਡੀਅਨ ਹੂ ਸਟੀਅਰਡ ਯੂਰਪ ਅਵੇ ਫਰੋਮ ਦ US। ਸੋ ਮਾਰਕ ਕਾਰਨੀ ਦੀ ਕੀ ਭੂਮਿਕਾ ਰਹੀ, ਅਤੇ ਉਹਦੇ ਵਿੱਚ ਸੀ ਫੇਸਿੰਗ ਥ੍ਰੈਟਸ ਫਰੋਮ ਟਰੰਪ, ਮਾਰਕ ਕਾਰਨੀ ਇਮਰਜਡ ਐਜ਼ ਅ ਸੈਂਟਰਲ ਫਿਗਰ ਇਨ ਅ ਪ੍ਰੋਜੈਕਟ ਟੂ ਰੀਸ਼ੇਪ ਦ ਵੈਸਟਰਨ ਅਲਾਇੰਸ। ਸੋ ਇਹਨਾਂ ਸਿਰਲੇਖਾਂ ਤਹਿਤ ਜਿਹੜਾ ਆਰਟੀਕਲ ਛਪਿਆ, ਇਹਨਾਂ 2 ਪਾਰਟ ਦੀ ਸੀਰੀਜ਼ ਦੇ ਵਿੱਚੋਂ ਕਈ ਜਿਹੜੀਆਂ ਚੀਜ਼ਾਂ ਨੇ ਹਾਈਲਾਈਟ ਹੋ ਕੇ ਸਾਹਮਣੇ ਆਉਂਦੀਆਂ। ਗੱਲ ਇੱਥੋਂ ਸ਼ੁਰੂ ਕਰਦੇ ਹਾਂ, ਪਹਿਲਾਂ ਤਾਂ ਜਿਹੜੀਆਂ ਟਰੰਪ ਵੱਲੋਂ 51st ਸਟੇਟ ਵਾਲੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ, ਉਹਦੇ ਵਿੱਚੋਂ ਵਸੂ ਜੀ ਕੁਝ ਨਵੀਆਂ ਚੀਜ਼ਾਂ ਵੀ ਇਸ ਆਰਟੀਕਲ ਦੇ ਵਿੱਚੋਂ ਸਾਹਮਣੇ ਆਈਆਂ ਨੇ।
ਯਾ, ਸੋ ਸਾਨੂੰ ਪਤਾ ਕਿ 51st ਸਟੇਟ ਬਾਰੇ ਸਭ ਤੋਂ ਪਹਿਲਾਂ ਗੱਲ ਹੋਈ ਸੀ ਮਾਰਾਲਾਗੋ ਵਾਲੇ ਡਿਨਰ ਦੇ ਵਿੱਚ। ਦੇਖੋ, 20 ਜਨਵਰੀ 2025 ਨੂੰ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਨੇ, ਇਲੈਕਸ਼ਨ ਪਹਿਲਾਂ ਹੀ ਹੋ ਗਿਆ ਸੀ, ਉਸ ਤੋਂ ਪਿਛਲੇ ਸਾਲ ਰਾਸ਼ਟਰਪਤੀ ਵਜੋਂ ਚੁਣ ਲਏ ਗਏ ਸੀ, ਪਰ ਅਜੇ ਉਹਨਾਂ ਨੇ ਅਹੁਦਾ ਨਹੀਂ ਸੀ ਸੰਭਾਲਿਆ। ਉਦੋਂ ਤੋਂ ਹੀ ਇਹਨਾਂ ਨੇ ਗੱਲ ਸ਼ੁਰੂ ਕਰਤੀ ਸੀ ਵੀ ਮੈਂ ਟੈਰਿਫ ਲਾਊਂਗਾ, ਕਿ ਫੈਂਟਨਲ ਬਹੁਤ ਜ਼ਿਆਦਾ ਆਉਂਦੀ ਆ ਕੈਨੇਡਾ ਤੋਂ ਅਮਰੀਕਾ ਵਿੱਚ, 25% ਟੈਰਿਫ ਲਾਊਂਗਾ। ਸੋ ਉਦੋਂ 25%, 20%, 35%, ਡੋਨਲਡ ਟਰੰਪ ਨੇ ਕਿਹਾ ਸੀ, ਕਿਉਂਕਿ ਬਾਰ ਬਾਰ ਜਸਟਿਨ ਟਰੂਡੋ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਵੀ ਸਾਡੀ ਤਾਂ ਆਪਸ ਦੇ ਵਿੱਚ ਇੰਟਰਡਿਪੈਂਡੈਂਸ ਇੰਨੀ ਜ਼ਿਆਦਾ ਹੈ ਕਿ ਵੀ ਇੱਕ ਦੂਜੇ ਤੋਂ ਬਿਨਾਂ ਔਖਾ ਹੋ ਜਾਏਗਾ, ਸਪਲਾਈ ਚੇਨਸ ਨੇ ਯੇ ਵੋ, ਅਤੇ ਅੱਗੋਂ ਫਿਰ ਡੋਨਲਡ ਟਰੰਪ ਨੇ ਕਥਿਤ ਤੌਰ 'ਤੇ ਕਿਹਾ ਵੀ ਜੇ ਸਾਡੇ ਬਿਨਾਂ ਤੁਹਾਡਾ ਨਹੀਂ ਸਰਦਾ ਤੁਸੀਂ ਸਾਡੀ 51ਵੀਂ ਸਟੇਟ ਹੀ ਬਣ ਜਾਓ। ਉੱਥੋਂ ਕਹਿੰਦੇ ਸਾਰੀ ਗੱਲਬਾਤ ਸ਼ੁਰੂ ਹੋਈ ਸੀ, ਅਤੇ ਉਸ ਡਿਨਰ ਦੇ ਵਿੱਚ ਦੱਸਿਆ ਜਾਂਦਾ ਕਿ ਕੈਨੇਡੀਅਨ ਸਾਈਡ ਵੱਲੋਂ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਜੇ ਹਾਈਪੋਥੈਟਿਕਲੀ ਇੱਦਾਂ ਦੀ ਕੋਈ 51ਵੀਂ ਸਟੇਟ ਬਣਾਉਣ ਦੀ ਤੁਸੀਂ ਗੱਲ ਕਰਦੇ ਹੋ ਤਾਂ ਫਿਰ ਉਹ ਕੈਨੇਡਾ ਜੇ ਇੱਕ ਪੂਰੀ ਸਟੇਟ ਬਣ ਜਾਂਦਾ ਅਮਰੀਕਾ ਦੀ, ਮੋਸਟ ਲਾਈਕਲੀ ਕੈਨੇਡੀਅਨਸ ਵਿਲ ਬੀ ਡੈਮੋਕਰੈਟ ਲੀਨਿੰਗ, ਇਹ ਬਲੂ ਸਟੇਟ ਹੋਏਗੀ, ਰੈਡ ਸਟੇਟ ਨਹੀਂ ਹੋਣੀ, ਵੀ ਤੁਹਾਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ। ਡੋਨਲਡ ਟਰੰਪ ਨੂੰ ਇੱਦਾਂ ਗੱਲ ਸਮਝਾਈ, ਪਰ ਕਹਿੰਦੇ ਅੱਗੋਂ ਡੋਨਲਡ ਟਰੰਪ ਨੇ ਇਹ ਕਿਹਾ ਫਿਰ ਕਹਿੰਦੇ ਅਸੀਂ ਇਸ ਸਟੇਟ ਨੂੰ, ਕੈਨੇਡਾ ਨੂੰ, ਜਿਹੜੀ ਕੈਨੇਡਾ 51ਵੀਂ ਸਟੇਟ ਜੇ ਬਣੇਗਾ, ਅਤੇ ਉਹਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਦੇਵਾਂਗੇ,
ਇੱਕ ਰੈਡ ਸਟੇਟ
ਅਤੇ ਇੱਕ ਬਲੂ ਸਟੇਟ। ਸੋ ਇਸ ਤਰ੍ਹਾਂ ਦੀ ਵੀ ਕਹਿੰਦੇ ਗੱਲ ਹੋਈ। ਫਿਰ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਫਰਵਰੀ ਵਿੱਚ, ਫਰਵਰੀ 2025 ਜਦੋਂ ਜਸਟਿਨ ਟਰੂਡੋ ਹੀ ਪ੍ਰਾਈਮ ਮਿਨਿਸਟਰ ਸਨ,
ਉਹ ਵੈਸੇ ਆਪਣਾ ਅਸਤੀਫਾ ਐਲਾਨ ਚੁੱਕੇ ਸੀ, ਪਰ ਉਦੋਂ ਤੱਕ ਕਹਿ ਲਓ ਕੇਅਰਟੇਕਰ ਰੋਲ ਵਿੱਚ ਸੀਗੇ ਜਦੋਂ ਤੱਕ ਲਿਬਰਲ ਪਾਰਟੀ ਨੇ ਆਪਣਾ ਨਵਾਂ ਲੀਡਰ ਨਹੀਂ ਸੀ ਚੁਣ ਲਿਆ,
ਕਿਉਂਕਿ ਮਾਰਕ ਕਾਰਨੀ 15 ਮਾਰਚ ਨੂੰ ਪ੍ਰਾਈਮ ਮਿਨਿਸਟਰ ਬਣੇ ਸੀ, ਪਹਿਲੀ ਵਾਰ
ਜਸਟਿਨ ਟਰੂਡੋ 6 ਜਨਵਰੀ ਨੂੰ ਆਪਣਾ ਅਸਤੀਫਾ ਐਲਾਨ ਚੁੱਕੇ ਸੀ।
ਸੋ ਫਰਵਰੀ 2025 ਦੇ ਵਿੱਚ ਜਸਟਿਨ ਟਰੂਡੋ ਦੀ ਫੋਨ 'ਤੇ ਗੱਲਬਾਤ ਹੋਈ ਡੋਨਲਡ ਟਰੰਪ ਦੇ ਨਾਲ, ਅਤੇ ਉਹਦੇ ਵਿੱਚ ਉਹਨਾਂ ਨੇ ਬੜੀ ਸੀਰੀਅਸ ਧਮਕੀ ਦਿੱਤੀ।
ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ 1908 ਦੀ ਜਿਹੜੀ ਟ੍ਰੀਟੀ ਆ ਅਮਰੀਕਾ ਅਤੇ ਕੈਨੇਡਾ ਵਿਚਕਾਰ, ਜਿਹੜੀ ਕੈਨੇਡਾ ਅਤੇ ਅਮਰੀਕਾ ਦੇ ਬਾਰਡਰ ਨੂੰ ਡਿਫਾਈਨ ਕਰਦੀ ਆ, ਟਰੰਪ ਨੇ ਕਿਹਾ ਕਿ ਮੈਂ ਇਹ ਜਿਹੜੀ ਸਾਰੀ ਟ੍ਰੀਟੀ, ਕਹਿੰਦੇ ਮੈਂ ਇਹਨੂੰ ਪਾੜ ਕੇ ਸੁੱਟ ਦੇਣਾ, ਇਹਨੂੰ ਆਪਾਂ ਨਕਾਰ ਦਈਏ, ਕਿਉਂਕਿ ਜੇ ਇਫ ਦੈਟ ਟ੍ਰੀਟੀ ਇਜ਼ ਗੋਨ ਦੈਨ ਯੂਅਰ ਹੋਲ ਕੰਟਰੀ ਅਨਰੈਵਲਸ,
ਕਿ ਮੈਂ ਇਹ ਕਾਗਜ਼ ਪਾੜਨਾ ਤੁਹਾਡਾ ਪੂਰਾ ਮੁਲਕ ਖਿਲਰ ਜਾਣਾ
ਜੀ।
ਸੋ ਇਸ ਤਰ੍ਹਾਂ ਦੀ ਧਮਕੀ ਦਿੱਤੀ ਉਹਨਾਂ ਨੇ
ਜੀ।
ਸੋ ਇਹਦਾ ਮਤਲਬ ਹੈ ਵੀ ਉਹ ਕਾਫੀ ਸੀਰੀਅਸਲੀ ਇਹ ਧਮਕੀ ਦੇ ਰਹੇ ਸੀ, ਇਟ ਵਾਜ਼ ਨੋਟ ਜਸਟ ਅ ਜੋਕ।
ਅੱਛਾ, ਇਸ ਤੋਂ ਬਾਅਦ ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਦੇ ਆ, ਆਮ ਇਹ ਵੀ ਦੱਸਿਆ ਗਿਆ ਇਹਨਾਂ ਇਹ ਜਿਹੜੀ ਐਕਸਕਲੂਸਿਵ ਵੈਸਟ ਵਾਲ ਸਟਰੀਟ ਜਰਨਲ ਦੇ ਆਰਟੀਕਲਸ ਦੇ ਵਿੱਚ ਕਿ ਉਹਨਾਂ ਨੇ ਆਉਂਦੇ ਸਾਰ ਪਹਿਲਾਂ ਤਾਂ ਇਸ ਗੱਲ ਦਾ ਇੱਕ ਰਿਵਿਊ ਚੁੱਪ ਚੁੱਪੀ 'ਤੇ ਕਰਾਇਆ ਵੀ ਦੱਸੋ ਕੈਨੇਡਾ ਕਿੰਨਾ ਕੁ ਡਿਪੈਂਡੈਂਟ ਆ ਅਮਰੀਕਾ ਉੱਪਰ ਹਰ ਖੇਤਰ ਦੇ ਵਿੱਚ। ਆਮ ਤੌਰ 'ਤੇ ਵਾਸਤੇ ਜੀ ਰਿਵਾਇਤ ਇਹ ਆ, ਕੈਨੇਡਾ ਦਾ ਜਦੋਂ ਵੀ ਕੋਈ ਨਵਾਂ ਪ੍ਰਧਾਨ ਮੰਤਰੀ ਬਣਦਾ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਉਹ ਅਮਰੀਕਾ ਜਾਂਦੇ ਨੇ। ਰਿਵਾਇਤ ਅਜੇ ਤੱਕ ਇਹ ਵੀ ਰਹੀ ਸੀ ਟਰੰਪ ਦੇ ਆਉਣ ਤੋਂ ਪਹਿਲਾਂ ਤੱਕ ਕਿ ਅਮਰੀਕੀ ਰਾਸ਼ਟਰਪਤੀ ਦਾ ਵੀ ਪਹਿਲਾ ਵਿਦੇਸ਼ੀ ਦੌਰਾ ਕੈਨੇਡਾ ਆਉਂਦੇ ਨੇ ਉਹ, ਪਰ ਮਾਰਕ ਕਾਰਨੀ ਅਮਰੀਕਾ ਨਹੀਂ ਸਨ ਗਏ, ਉਹ ਫਰਾਂਸ ਚਲੇ ਗਏ ਸੀ, ਅਤੇ ਫਰਾਂਸ ਜਾ ਕੇ ਉਹਨਾਂ ਨੇ ਗੱਲ ਇਹ ਆਖੀ ਸੀ ਕਿ ਕੈਨੇਡਾ ਇਜ਼ ਦਾ ਮੋਸਟ ਯੂਰੋਪੀਅਨ ਆਫ ਨੋਨ ਯੂਰੋਪੀਅਨ ਨੇਸ਼ਨਜ਼। ਸੋ ਉਦੋਂ ਤੋਂ ਹੀ ਜਿਹੜੀ ਅਮਰੀਕਾ ਤੋਂ ਪਿਵਟ ਵਾਲੀ ਗੱਲ ਸੀ ਉਹ ਹੋਰ ਜ਼ਿਆਦਾ ਕਲੀਅਰ ਹੁੰਦੀ ਰਹੀ। ਫਿਰ ਵਾਸੂ ਜੀ, ਇੱਕ ਯੂਰੋਪੀਅਨ ਕਾਊਂਟਰ ਪਾਰਟ ਨੇ ਜਦੋਂ ਇਹ ਗੱਲ ਆਖੀ, ਅਗੇਨ ਇਸ ਆਰਟੀਕਲ ਦੇ ਵਿੱਚ ਲਿਖਿਆ ਹੋਇਆ, ਜਦੋਂ ਉਹਨਾਂ ਨੂੰ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਲ ਕਰਨਾ ਬੜਾ ਔਖਾ, ਬੜੀ ਡਿਫੀਕਲਟੀ ਉਹਦੇ ਵਿੱਚ ਆਉਂਦੀ ਹੈ, ਮੁਸ਼ਕਲਾਂ ਆਉਂਦੀਆਂ ਨੇ, ਤਾਂ ਮਾਰਕ ਕਾਰਨੀ ਨੇ ਜਵਾਬ ਇਹ ਦਿੱਤਾ ਕਿ ਮੈਨੂੰ ਤਾਂ ਭਾਈ ਇਹਨਾਂ ਨਾਲ ਰੋਜ਼ ਖੇਡਣਾ ਪੈਂਦਾ, ਮੈਨੂੰ ਤਾਂ ਰੋਜ਼ ਡੀਲ ਕਰਨਾ ਪੈਂਦਾ,
ਆਈ ਹੈਵ ਟੂ ਡੀਲ ਵਿਦ ਦੀਜ਼ ਗਾਇਜ਼ ਐਵਰੀ ਡੇ
ਜੀ।
ਸੋ ਇਹ ਮਤਲਬ ਇਹਨੇ ਕੋਟ ਕੀਤਾ ਇਸ ਆਰਟੀਕਲ ਦੇ ਵਿੱਚ ਵੀ ਮਾਰਕ ਕਾਰਨੀ ਨੇ ਐਗਜੈਕਟਲੀ ਇਹ ਸ਼ਬਦ ਇਸਤੇਮਾਲ ਕੀਤੇ,
ਮੈਨੂੰ ਤਾਂ ਇਹਨਾਂ ਦੇ ਸੋਚੋ ਕੀ ਬੀਤਦੀ ਹੈ,
ਮੈਨੂੰ ਤਾਂ ਮੇਰਾ ਤਾਂ ਰੋਜ਼ ਹੀ ਇਹਨਾਂ ਦੇ ਨਾਲ ਵਾਹ ਪੈਂਦਾ। ਅੱਛਾ, ਉਸ ਤੋਂ ਬਾਅਦ ਵਿਜੇ ਜੀ ਇਹ ਵੀ ਦੱਸਿਆ ਜਾਂਦਾ ਕਿ ਮਾਰਕ ਕਾਰਨੀ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਮੋਸਟ ਲਾਈਕਲੀ ਫਰਵਰੀ ਦੇ ਵਿੱਚ ਹੀ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਵੱਲੋਂ ਡੋਨਲਡ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਨੂੰ ਰੀਚ ਆਊਟ ਕੀਤਾ ਗਿਆ, ਕਹਿੰਦੇ ਵੀ ਤੁਹਾਡੇ ਸਹੁਰਾ ਸਾਹਿਬ ਬਹੁਤ ਜ਼ਿਆਦਾ ਧਮਕੀਆਂ ਦੇ ਰਹੇ ਨੇ, ਫੈਂਟਨਲ ਬਾਰੇ ਬੜੀ ਗੱਲ ਕਰ ਰਹੇ ਨੇ, ਅਤੇ ਇਹਨਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਫੈਂਟਨਲ ਕੈਨੇਡਾ ਤੋਂ ਅਮਰੀਕਾ ਜਾ ਰਹੀ ਹੈ, ਅਤੇ ਅਸੀਂ ਇਹਨਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਵੀ ਇੱਡੀ ਵੱਡੀ ਇਹ ਸਮੱਸਿਆ ਨਹੀਂ, ਵੀ ਤੁਹਾਡੇ ਸਹੁਰਾ ਸਾਹਿਬ ਨੂੰ ਕਿਵੇਂ ਸਮਝਾਇਆ ਜਾਵੇ, ਤੁਸੀਂ ਕੋਈ ਸਲਾਹ ਦੇ ਦਿਓ। ਅਤੇ ਅੱਗੋਂ ਜਵਾਈ ਜੀ ਨੇ ਇਹ ਸਲਾਹ ਦਿੱਤੀ ਜੈਰਡ ਕੁਸ਼ਨਰ ਨੇ, ਕਹਿੰਦੇ ਵੀ ਵੀਡੀਓਜ਼ ਵਾਲੀ ਕਹਿੰਦੇ ਗੱਲ ਬਹੁਤ ਛੇਤੀ ਸਮਝ ਆਉਂਦੇ ਆ, ਤੁਸੀਂ ਕੋਈ ਵੀਡੀਓ ਬਣਾਓ,
ਕਮਾਲ ਹੈ।
ਸੋ ਜਵਾਈ ਨੇ ਜਿਹੜੀ ਸਲਾਹ ਦਿੱਤੀ, ਕਹਿੰਦੇ ਫਿਰ ਅੱਗੋਂ ਵੀਡੀਓ ਬਣਾਈ, ਆਰਟੀਕਲ ਦੇ ਵਿੱਚ ਲਿਖਿਆ ਕਿ ਜਿਹੜੀ ਵੀਡੀਓ ਬਣਾ ਕੇ ਦਿਖਾਈ ਫਿਰ ਡੋਨਲਡ ਟਰੰਪ ਨੂੰ, ਉਹਦਾ ਕਹਿੰਦੇ ਪੁੱਠਾ ਅਸਰ ਹੋ ਗਿਆ ਕਿ ਡੋਨਲਡ ਟਰੰਪ ਫਿਰ ਕਹਿੰਦੇ ਉਹ ਬਾਰਡਰ ਬਾਰੇ ਹੋਰ ਜ਼ਿਆਦਾ ਗੱਲ ਕਰਨ ਲੱਗ ਪਏ।
ਸੋ ਜੈਰਡ ਕੁਸ਼ਨਰ ਦੀ ਜਿਹੜੀ ਸਲਾਹ ਸੀ ਉਹ ਰਾਸ ਨਹੀਂ ਆਈ
ਜੀ ਜੀ।
ਅੱਛਾ ਵਾਸੂ ਜੀ, ਇਹਦੇ ਵਿੱਚ ਇਹ ਵੀ ਫਿਰ ਜਿਹੜੀ ਡੈਵੋਸ ਵਾਲੀ ਸਪੀਚ ਸੀ ਮਾਰਕ ਕਾਰਨੀ ਦੀ, ਜਨਵਰੀ ਦੇ ਵਿੱਚ ਦਿੱਤੀ ਗਈ ਸਪੀਚ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਮਿਡਲ ਪਾਵਰ ਸੀਗੀਆਂ ਉਹਨਾਂ ਨੂੰ ਆਪਸ ਦੇ ਵਿੱਚ ਇਕੱਠੇ ਹੋਣ ਦਾ ਇੱਕ ਹੋਕਾ ਦਿੱਤਾ ਸੀ, ਉਹਦੇ ਵਿੱਚ ਇਹ ਗੱਲ ਹੁਣ ਸਾਹਮਣੇ ਆਉਂਦੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਮਾਰਕ ਕਾਰਨੀ ਦੇਖੋ ਉਦੋਂ ਸਵਿਟਜ਼ਰਲੈਂਡ ਜਦੋਂ ਜਾ ਰਹੇ ਸੀ,
ਚਾਈਨਾ ਗਏ ਹੋਏ ਸੀ, ਅਤੇ ਰਸਤੇ ਦੇ ਵਿੱਚ ਉਹ ਪਹਿਲਾਂ ਕਤਰ ਰੁਕੇ, ਦੋਹਾ ਉਹਨਾਂ ਦਾ ਜਿਹੜਾ ਇੱਕ ਸਟਾਪ ਓਵਰ ਸੀ, ਸੋ ਉੱਥੇ ਫਿਰ ਅੱਗੋਂ ਉਹਨਾਂ ਨੇ ਜਾਣਾ ਸੀ ਡੈਵੋਸ ਭਾਸ਼ਣ ਦੇਣ ਵਾਸਤੇ।
ਸੋ ਜਦੋਂ ਦੋਹਾ ਦੇ ਵਿੱਚ ਰੁਕਦੇ ਆ, ਉਹ ਸਟਾਪ ਓਵਰ ਦੌਰਾਨ ਸਵੇਰੇ 4 ਵਜੇ ਉੱਠੇ, 2 ਘੰਟੇ ਦੀ ਇੱਕੋ ਸਿਟਿੰਗ ਹੋਈ, ਉਹ 2 ਘੰਟੇ ਦੇ ਅੰਦਰ ਅੰਦਰ ਉਹ ਸਾਰੀ ਸਪੀਚ ਲਿਖ ਲਈ ਗਈ ਜਿਹੜੀ ਇਹਨਾਂ ਨੇ ਡੈਵੋਸ ਦੇ ਵਿੱਚ ਵਰਲਡ ਇਕਨੋਮਿਕ ਫੋਰਮ 'ਚ ਡੋਨਲਡ ਟਰੰਪ ਦੇ ਭਾਸ਼ਣ ਤੋਂ 1 ਦਿਨ ਪਹਿਲਾਂ ਉਹਨਾਂ ਨੇ ਆਪਣੀ ਉਹ ਜਿਹੜੀ ਫੇਮਸ ਡੈਵੋਸ ਵਾਲੀ ਸਪੀਚ ਆ ਉਹ ਡਿਲੀਵਰ ਕੀਤੀ ਸੀ।
ਆਮ ਤੌਰ 'ਤੇ ਇੱਦਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਅਸੀਂ ਗੀਤਕਾਰਾਂ ਕੋਲੋਂ ਸੁਣਦੇ ਹੁੰਦੇ ਹਾਂ ਕਿ ਵੀ ਮੈਂ 4 ਵਜੇ ਉੱਠਿਆ, ਮੈਨੂੰ ਬੜੀ ਜ਼ੋਰ ਕੀ ਕਹਿੰਦੇ ਗਾਣਾ ਆਇਆ ਸੀ, ਮੈਂ ਸਾਰਾ ਹੀ ਲਿਖਤਾ, 15 ਮਿੰਟਾਂ 'ਚ ਹੀ ਲਿਖਤਾ। ਸੋ ਪ੍ਰਾਈਮ ਮਿਨਿਸਟਰ ਨੇ ਉਹ ਪੂਰਾ ਭਾਸ਼ਣ ਜਿਹਦਾ ਪੂਰੇ ਵਿਸ਼ਵ ਦੇ ਵਿੱਚ ਬੋਲਬਾਲਾ ਰਿਹਾ, ਬੜਾ ਜ਼ਬਰਦਸਤ ਕਿਸਮ ਦਾ ਉਹ ਭਾਸ਼ਣ ਸੀ, ਆਪਾਂ ਉਹਦੇ ਬਾਰੇ ਬੜੀ ਡਿਟੇਲ ਗੱਲ ਕਰਦੇ ਰਹੇ ਜੀ ਜੀ। ਅਤੇ ਉਹ 2 ਘੰਟਿਆਂ ਦੇ ਵਿੱਚ ਹੀ ਕਹਿੰਦੇ ਪੂਰਾ ਭਾਸ਼ਣ ਉਹਨਾਂ ਨੇ ਲਿਖ ਲਿਆ। ਅਤੇ ਭਾਵੇਂ ਇਸ ਭਾਸ਼ਣ ਦਾ ਵੀ ਡੋਨਲਡ ਟਰੰਪ ਦੇ ਉੱਤੇ ਤਾਂ ਪੁੱਠਾ ਹੀ ਅਸਰ ਹੋਇਆ ਸੀ
ਜੀ ਜੀ,
ਕਿ ਡੋਨਲਡ ਟਰੰਪ ਨੇ ਉਸ ਤੋਂ ਬਾਅਦ ਟਰੂਥ ਸੋਸ਼ਲ 'ਤੇ ਲਿਖਿਆ ਸੀ,
ਟਰੂਥ ਸੋਸ਼ਲ 'ਤੇ ਤਾਂ ਕੀ ਈਵਨ ਵਾਸੂ ਜੀ ਉਹਨਾਂ ਨੇ ਉੱਥੇ ਜਿਹੜੀ ਅਗਲੇ ਦਿਨ ਭਾਸ਼ਣ ਦਿੱਤਾ ਸੀ, ਉੱਥੇ ਉਹਨਾਂ ਨੇ ਕਿਹਾ ਸੀ ਅਗਲੀ ਵਾਰ ਮਾਰ ਕਰਨੀ ਜਦੋਂ ਸਪੀਚ ਦਓਗੇ ਕੋਈ ਬਿਆਨ ਦਓਗੇ ਆਹ ਗੱਲ ਚੇਤੇ ਰੱਖਿਓ ਕੈਨੇਡਾ ਲਿਵਸ ਬਿਕੋਜ਼ ਆਫ ਦ ਯੂਐਸ ਸਟੇਟਸ।
ਸੋ ਡੋਨਲਡ ਟਰੰਪ ਥੋੜ੍ਹਾ ਜਿਹਾ ਨਾਰਾਜ਼ ਹੋਏ ਸੀ, ਬਟ ਵਿਜੇ ਪਰ ਇੱਕ ਗੱਲ ਇਹ ਹੈ ਨਾ ਕਿ ਡੋਨਲਡ ਟਰੰਪ ਰਿਸਪੈਕਟ ਸਟਰੈਂਥ। ਸੋ ਇਹ ਜਿਹੜੀ ਚੀਜ਼ ਆ ਇਹਨੂੰ ਬੇਸਿਕਲੀ ਕੈਨੇਡਾ ਦੀ ਐਡਮਿਨਿਸਟ੍ਰੇਸ਼ਨ ਹੁਣ ਸਮਝ ਰਹੀ ਹੈ ਕਿ ਡੋਨਲਡ ਟਰੰਪ ਨੂੰ ਸ਼ੀ ਜਿਨਪਿੰਗ ਕਿਉਂ ਚੰਗੇ ਲੱਗਦੇ ਆ, ਸ਼ੀ ਜਿਨਪਿੰਗ ਕਿਹੜਾ ਇਹਨਾਂ ਦੀ ਭੂਆ ਦਾ ਮੁੰਡਾ, ਜਾਂ ਇਹਨਾਂ ਨੂੰ ਵਲਾਦੀਮਿਰ ਪੁਤਿਨ ਵੀ ਅੰਦਰੋਂ ਅੰਦਰੀ ਚੰਗੇ ਕਿਉਂ ਲੱਗਦੇ ਆ, ਇਹਨਾਂ ਨੂੰ ਜੋ ਸਾਊਦੀ ਅਰੇਬੀਆ ਦੇ ਲੀਡਰਸ ਹੋਏ, ਮਿਡਲ ਈਸਟ ਦੇ ਵਿੱਚ ਜਿਹੜੇ ਬਾਕੀ ਜਿਹੜੇ ਕਿੰਗਸ ਤੇ ਪ੍ਰਿੰਸਸ ਨੇ, ਇਹਨਾਂ ਨੂੰ ਚੰਗੇ ਕਿਉਂ ਲੱਗਦੇ ਆ, ਕਿਉਂਕਿ ਜਿਹੜੇ ਸਟਰੋਂਗ ਲੀਡਰਸ ਨੇ ਉਹ, ਸੋ ਇਹਨਾਂ ਨੂੰ ਅੰਦਰ ਅੰਦਰ ਹੀ ਚੰਗੇ ਲੱਗਦੇ, ਹੀ ਬੇਸਿਕਲੀ ਐਡਮਾਇਰਸ ਬੁਲੀਜ਼ ਵਿਚ ਇਜ਼ ਅ ਕਰੂ ਟਰੂਥ।
ਅੱਛਾ ਹੁਣ ਦੇਖੋ ਇਸੇ ਕਰਕੇ ਹੁਣ ਇਹ ਵੀ ਦੱਸਿਆ ਗਿਆ ਇਸ ਵਾਲ ਸਟਰੀਟ ਜਰਨਲ ਦੇ ਆਰਟੀਕਲ ਦੇ ਵਿੱਚ ਕਿ ਜਿਹੜੇ ਕੈਨੇਡੀਅਨ ਕਾਰਨੀ ਐਡਮਿਨਿਸਟ੍ਰੇਸ਼ਨ ਦੇ ਬੰਦੇ ਸੀ, ਓਫੀਸ਼ੀਅਲ ਸੀ, ਉਹਨਾਂ ਨੇ ਕਲੀਨਿਕਲ ਸਟੱਡੀਜ਼ ਪੜ੍ਹਨੀਆਂ ਸ਼ੁਰੂ ਕੀਤੀਆਂ ਕਿ ਜਿਹੜੇ ਕੋਈ ਬੰਦੇ ਕਹਿੰਦਾ ਇੰਪਲਸਿਵਲੀ ਡਿਸੀਜਨ ਲੈਂਦੇ ਆ ਜਾਂ ਇੱਕਦਮ ਬਗੈਰ ਸੋਚੇ ਸਮਝੇ ਐਕਟ ਕਰਦੇ ਆ, ਵੀ ਉਹਨਾਂ ਦੀ ਬਿਰਤੀ ਕਿਹੋ ਜਿਹੀ ਹੁੰਦੀ ਆ, ਉਹਨੂੰ ਸਮਝਣ ਵਾਸਤੇ ਕਲੀਨਿਕਲ ਸਟੱਡੀਜ਼, ਸਾਈਕੋਲੋਜੀਕਲ ਸਟੱਡੀਜ਼ ਪੜ੍ਹਨੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਕਿ ਟਰੰਪ ਨਾਲ ਡੀਲ ਕਰਨ ਵਾਸਤੇ ਕੋਈ ਨਾ ਕੋਈ ਉੱਥੋਂ ਕੋਈ ਨੁਕਤਾ ਮਿਲ ਸਕੇ
ਵੀ ਇਸ ਪ੍ਰਾਣੀ ਦੇ ਨਾਲ ਕਿਵੇਂ ਡੀਲ ਕੀਤਾ ਜਾਵੇ।
ਜੀ ਜੀ ਜੀ।
ਸੋ ਕਹਿੰਦੇ ਡੋਨਲਡ ਟਰੰਪ ਬਾਰੇ ਜਿੰਨੀਆਂ ਬਾਇਓਗ੍ਰਾਫੀਜ਼ ਲਿਖੀਆਂ ਇਹਨਾਂ ਦੇ ਬਿਜ਼ਨਸ ਨੂੰ ਲੈ ਕੇ ਅਤੇ ਇਹਨਾਂ ਦੇ ਹੋਰ ਸਾਰੇ ਜਿਹੜੀ ਪਿਛੋਕੜ ਨੂੰ ਲੈ ਕੇ ਜੋ ਸਾਰਾ ਕਹਿੰਦੇ ਜੋ ਕੁਝ ਲਿਖਿਆ ਹੋਇਆ ਸਾਰਾ ਕੋਈ ਪੜ੍ਹ ਛੱਡਿਆ
ਜੀ ਜੀ,
ਅਤੇ ਬਹੁਤ ਸਾਰੀਆਂ ਕਲੀਨਿਕਲ ਸਟੱਡੀਜ਼ ਕਹਿੰਦੇ ਉਹ ਪੜ੍ਹੀਆਂ ਕੈਨੇਡੀਅਨ ਹਾਈ ਰੈਂਕਿੰਗ ਓਫੀਸ਼ੀਅਲਸ ਨੇ।
ਹਾਂਜੀ ਹਾਂਜੀ।
ਇੱਦਾਂ ਨਹੀਂ ਵੀ ਕਿਸੇ ਬਾਬੂ ਦੀ ਡਿਊਟੀ ਲਾ ਦਿੱਤੀ, ਹਾਈ ਰੈਂਕਿੰਗ ਓਫੀਸ਼ੀਅਲਸ ਨੇ ਕਹਿੰਦੇ ਸਾਰੀਆਂ ਕਿਤਾਬਾਂ ਸ਼ਿਤਾਬਾਂ ਪੜ੍ਹੀਆਂ ਅਤੇ ਉਹਨਾਂ ਨੇ ਕਹਿੰਦੇ ਫਿਗਰ ਆਊਟ ਕੀਤਾ ਕਿ ਡੋਨਲਡ ਟਰੰਪ ਜਿਹੜੀ ਹੈ ਵਾਰ ਵਾਰ ਧਮਕੀ ਦਿੰਦੇ ਰਹਿੰਦੇ ਆ
51st ਸਟੇਟ ਵਾਲੀ।
ਹਾਂ, ਅਤੇ ਕਹਿੰਦੇ ਵੀ ਇਹ ਪ੍ਰਾਈਸ ਡਿਸਕਵਰੀ ਜਿਹੜੀ ਕਹਿ ਲਓ ਵੀ ਇੱਕ ਅਪਰੋਚ ਆ, ਵੀ ਇਹ ਕੋਈ ਅਤਰੰਗਾ ਜਿਹਾ ਆਈਡੀਆ ਫਲੋਟ ਕਰ ਦਿਓ ਤੇ ਦੇਖੋ ਫਿਰ ਅੱਗੋਂ ਮਾਰਕੀਟ ਦੇ ਵਿੱਚੋਂ ਰਿਐਕਸ਼ਨ ਕਿਹੋ ਜਿਹਾ ਆਉਂਦਾ,
ਜਿਹੜਾ ਕਿ
ਪ੍ਰਾਈਸ ਡਿਸਕਵਰੀ ਨੂੰ
ਜਿਹੜਾ ਵੈਨਕੂਵਰ ਦੀ ਰੀਅਲ ਇਸਟੇਟ ਮਾਰਕੀਟ ਬਹੁਤ ਚਿਰ ਚੱਲਦਾ ਰਿਹਾ ਕਿ ਤੁਸੀਂ ਕਹਿੰਦੇ ਸੀ ਨਾ ਵੀ ਇਹ ਮਿਲੀਅਨ ਇਹ ਘਰ ਤਾਂ 8 ਲੱਖ ਦਾ ਹੋਣਾ ਚਾਹੀਦਾ, ਉਹ ਲਿਸਟ ਕਰਕੇ 1.2 ਦਾ ਲਾਉਂਦੇ ਸੀ, ਉਹ 1.4 ਦਾ ਵਿਕ ਜਾਂਦਾ ਸੀ,
ਪੱਥਰ ਤੋਂ ਛਾਲੋ।
ਹਾਂ, ਪੱਥਰ ਦੇਖੋ ਹੈਨਾ, ਕੀ ਪਤਾ ਗੱਲ ਬਣੀ ਜਾਵੇ
ਪ੍ਰਾਈਸ ਡਿਸਕਵਰੀ
ਜੀ।
ਸੋ ਡੋਨਲਡ ਹੁਣ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਸਮਝ ਲੱਗੀ ਸਾਰਾ ਇਹ ਸਾਰਾ ਜਿਹੜਾ ਸੋਧ ਕਰਕੇ ਕਿ ਵੀ ਇਹਦੇ ਵਿੱਚੋਂ ਉਸ ਤੋਂ ਬਾਅਦ ਵਿਜੇ ਜੀ ਇਹਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਬੜੀ ਇੰਟਰਸਟਿੰਗ ਆ ਕਿ ਮਾਰਕ ਕਾਰਨੀ ਇਸ ਵੇਲੇ ਜਿਹੜੇ UK ਦੇ ਪ੍ਰਾਈਮ ਮਿਨਿਸਟਰ ਇਲੈਕਟ ਨੇ ਇੱਕ ਕਿਸਮ ਦੇ ਐਂਡੀ ਬਰਨਹੈਮ
ਜਿਹੜੇ
ਮੈਨਚੈਸਟਰ ਦੇ ਮੇਅਰ ਨੇ, ਸੋ ਉਹਨਾਂ ਦੇ ਨਾਲ ਆਲਰੇਡੀ ਕਹਿੰਦੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਮਾਰਕ ਕਾਰਨੀ ਦੀਆਂ, ਕਿਉਂਕਿ ਐਂਡੀ ਬਰਨਹੈਮ ਦੇ ਜਿਹੜੇ ਚੀਫ ਇਕਨੋਮਿਕ ਐਡਵਾਈਜ਼ਰ ਨੇ ਐਂਡੀ ਹੈਲਡੇਨ, ਉਹ ਮਾਰਕ ਕਾਰਨੀ ਜਦੋਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਹੁੰਦੇ ਸੀ, ਐਂਡੀ ਹੈਲਡਨ ਜੋ ਕਿ ਹੁਣ ਅਮਰੀਕਾ ਦੇ ਇਨਕਮਿੰਗ ਪ੍ਰਾਈਮ ਮਿਨਿਸਟਰ UK ਦੇ ਇਨਕਮਿੰਗ ਪ੍ਰਾਈਮ ਮਿਨਿਸਟਰ ਦੇ ਚੀਫ ਇਕਨੋਮਿਕ ਐਡਵਾਈਜ਼ਰ ਨੇ, ਉਸ ਵੇਲੇ ਉਹ ਮਾਰਕ ਕਾਰਨੀ ਦੇ ਡੈਪਟੀ ਸਨ
ਬੈਂਕ ਆਫ ਇੰਗਲੈਂਡ 'ਚ।
ਬੈਂਕ ਆਫ ਇੰਗਲੈਂਡ
ਤੁਸੀਂ ਹੋਰ ਦੇਖੋ ਜਿਹੜੇ ਵਾਸੂ ਜੀ ਹੁਣ ਕਈ ਯੂਰੋਪੀਅਨ ਲੀਡਰਸ ਨੇ, ਕਿਉਂਕਿ ਇਹ ਵੀ ਬੈਂਕਿੰਗ ਵਾਲੀ ਬੈਕਗਰਾਊਂਡ ਤੋਂ ਆਉਂਦੇ ਆ। ਜੇ ਤੁਸੀਂ ਦੇਖੋ ਇਮੈਨੂਅਲ ਮੈਕਰੋਨ ਇਹ ਰੋਸਚਾਈਲਡ ਬੈਂਕਰ ਸੀਗੇ, ਫਰੈਡਰਿਕ ਮਰਜ ਇਹ ਬਲੈਕ ਰੌਕ ਦੀ ਜਰਮਨ ਆਰਮ ਉਹਦੇ ਵਿੱਚ ਹਾਈ ਰੈਂਕਿੰਗ ਐਗਜ਼ੈਕਟਿਵ ਸੀਗੇ, ਜਿਹੜੇ ਹੈਗੇ ਆ ਫਿਨਲੈਂਡ ਦੇ ਅਲੈਗਜ਼ੈਂਡਰ ਸਟੱਬ, ਅਲੈਗਜ਼ੈਂਡਰ ਸਟੱਬ ਇਹ ਵੀ ਇੱਕ ਯੂਰੋਪੀਅਨ ਇਨਵੈਸਟਮੈਂਟ ਬੈਂਕ ਦੇ ਨਾਲ ਸੰਬੰਧਿਤ ਸੀ। ਸੋ ਆਪਣੇ ਪਿਛਲੇ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਾਲੇ ਸਮੇਂ ਦੌਰਾਨ ਜਿਹੜੇ ਇਸ ਵੇਲੇ ਫਿਨਲੈਂਡ ਦੇ ਮੁਖੀ ਨੇ, ਇੰਗਲੈਂਡ ਦੇ ਹੁਣ ਬਣਨ ਜਾ ਰਹੇ ਮੁਖੀ ਉਹਨਾਂ ਦੇ ਇੱਕ ਸੀਨੀਅਰ ਐਗਜ਼ੈਕਟਿਵ, ਫਰਾਂਸ ਦੇ ਪ੍ਰੈਜ਼ੀਡੈਂਟ ਅਤੇ ਜਰਮਨੀ ਦੇ ਚਾਂਸਲਰ, ਇਹਨਾਂ ਨੂੰ ਪ੍ਰੋਫੈਸ਼ਨਲੀ ਇਹਨਾਂ ਨਾਲ ਪਹਿਲਾਂ ਹੀ ਡੀਲ ਕਰ ਚੁੱਕੇ ਆ। ਸੋ ਸਗੋਂ ਗੱਲ ਇੱਕ ਇਹ ਵੀ ਸਾਹਮਣੇ ਆਈ ਆ ਕਿ ਕਿਉਂਕਿ ਇਹਨਾਂ ਦੇ ਫੋਨ ਨੰਬਰ ਸਿੱਧੇ ਹੀ ਮਾਰਕ ਕਾਰਨੀ ਕੋਲ ਹੈਗੇ ਆ, ਅਤੇ ਸਿੱਧਾ ਟੈਕਸਟ 'ਤੇ ਕਈ ਵਾਰੀ ਗੱਲ ਕਰਦੇ ਆ, ਜਿਹੜਾ ਮਾਰਕ ਕਾਰਨੀ ਦਾ ਸਟਾਫ ਆ ਉਹ ਕਈ ਵਾਰੀ ਸਕ੍ਰੈਂਬਲ ਕਰਦਾ ਵੀ ਅੱਛਾ ਪ੍ਰਧਾਨ ਮੰਤਰੀ ਨੇ ਸਿੱਧੀ ਗੱਲ ਕਰ ਲਈ, ਜਿਹੜਾ ਕਈ ਵਾਰੀ ਐਸਟੈਬਲਿਸ਼ਡ ਚੈਨਲ ਆ ਇੱਕ ਸਟੇਟ ਹੈੱਡ ਆਫ ਸਟੇਟ ਨੂੰ ਦੂਜੇ ਹੈੱਡ ਆਫ ਸਟੇਟ ਨਾਲ ਗੱਲ ਕਰਨ ਵਾਸਤੇ, ਉਹ ਮਾਰਕ ਕਾਰਨੀ ਨੂੰ ਇਸਤੇਮਾਲ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਇਹਨਾਂ ਦੀ ਪਹਿਲਾਂ ਹੀ ਉਹਨਾਂ ਲੀਡਰਸ ਦੇ ਨਾਲ ਦੋਸਤੀਆਂ ਨੇ।
ਹਾਂ, ਅਤੇ ਮਾਰਕ ਕਾਰਨੀ ਵਾਰ ਵਾਰ ਇਹ ਗੱਲ ਕਹਿੰਦੇ ਰਹਿੰਦੇ ਆ ਕਿ ਮੇਰੀ ਵਿਸ਼ਵ ਦੇ ਜਿਹੜੇ ਵੱਖ ਵੱਖਰੇ ਲੀਡਰਸ ਨੇ ਵੀ ਉਹਨਾਂ ਦੇ ਨਾਲ ਟੈਕਸਟ ਮੈਸੇਜਿੰਗ 'ਤੇ ਕਹਿੰਦੇ ਮੇਰੀ ਬੜੀ ਗੱਲ ਹੋਈ, ਟੈਕਸਟ ਬਹੁਤ ਕਰਦੇ
ਜੀ ਜੀ।
ਅਤੇ ਅਲੈਗਜ਼ੈਂਡਰ ਸਟੱਬ ਬਾਰੇ ਵੀ ਇਸ ਆਰਟੀਕਲ ਦੇ ਵਿੱਚ ਜ਼ਿਕਰ ਆ,
ਫਿਨਲੈਂਡ
ਦੇ ਰਾਸ਼ਟਰਪਤੀ ਬਾਰੇ ਕਿ ਉਹਨਾਂ ਦੇ ਨਾਲ ਵੀ ਕਹਿੰਦੇ ਇਹਨਾਂ ਦੀ ਗੱਲਬਾਤ ਕੋਈ ਚੱਲ ਰਹੀ ਆ, ਇਕੱਠੇ ਹੋ ਕੇ ਦੋਨੋਂ ਰਲ ਕੇ ਕੋਈ ਆਰਟੀਕਲ ਦੇ ਉੱਤੇ ਕੰਮ ਕਰ ਰਹੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੇਬੀ ਕੋਈ ਆਰਟੀਕਲ ਪਬਲਿਸ਼ ਹੋਵੇ ਜਿਹਦੇ ਵਿੱਚ ਬਾਕੀ ਲੀਡਰਸ ਵਾਸਤੇ ਗਾਈਡੈਂਸ ਹੋਵੇ ਕਿ ਇਸ
ਬਸ ਜੀ, ਗੱਲਾਂ ਹੋਰ ਵੀ ਸੀ ਕਰਨ ਵਾਲੀਆਂ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੁਹਾਡਾ। ਬਹੁਤ ਬਹੁਤ ਧੰਨਵਾਦ, ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫਿਰ ਗੱਲ ਹੁੰਦੀ ਹੈ।
ਥੈਂਕ ਯੂ ਵਿਜੇ ਜੀ,
ਥੈਂਕ ਯੂ, ਟੇਕ ਕੇਅਰ।